दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन वृत्तियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी आनंदपुर दे विच पहुंचे ने। कवि संतोख सिंह जी दस रहे सन के तरह तरह दियां जिहड़ियां भेटावां ने ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ ਜਿਨ੍ਹਾਂ ਭੇਟਾਵਾਂ ਦੇ ਵਿੱਚ ਬਹੁਤੇ ਸਾਰੇ ਗਹਿਣੇ ਵੀ ਸ਼ਾਮਲ ਨੇ। ਸੰਗਤਾਂ ਨੇ ਉਚੇਚੇ ਤੌਰ ਦੇ ਉੱਤੇ ਸਤਿਗੁਰਾਂ ਦੇ ਪਹਿਨਣ ਦੇ ਵਾਸਤੇ ਬਹੁਤੇ ਗਹਿਣੇ ਅਰਪਣ ਕੀਤੇ। ਕੱਲ ਇੱਥੋਂ ਤਾਂ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। अगर मेवरो करत है सब हिन अरे दासे कमल बिलोचन चपल ते देखत निज दासे। कवि संतोख सिंह जी लिखते ने के सतगुरां दे लागे एक मेवड़ा सतगुरां दा खलोता होया जेड़ा के सतगुरां दे चरणां दे विच संगत दियां अरदासां बेनतियां कहिंदा है। कमल बिलोचन चपल ते देखत निज दासे भाव के सतगुरां दे जिहड़े नेत्र ने ओह कमल दियां पंखड़ियां वर्गे ने जिहड़े बहुत ज्यादा चंचल भी ने ते सतगुरु सच्चे पातशाह जी मेहर दी नजर अपणियां सारिया दासां दे उत्ते पा रहे। एक कह मुख कामना एक उर मैं तार ਘਟ ਘਟ ਕੇ ਮਾਲਕ ਪ੍ਰਭੁ ਸਾਗਰੀ ਨਿਰ ਤਾਰ। ਕਵੀ ਜੀ ਲਿਖਦੇ ਨੇ ਕਿ ਕਈ ਸਿੱਖ ਐਸੇ ਨੇ ਜਿਹੜੇ ਕਿ ਆਪਣੀ ਕਾਮਨਾ ਨੂੰ ਪ੍ਰਗਟ ਰੂਪ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਬਿਆਨ ਕਰਦੇ ਨੇ, ਪਰ ਕਈ ਐਸੇ ਵੀ ਸਿੱਖ ਨੇ ਜੋ ਕਿਸੇ ਵੀ ਮੰਗ ਨੂੰ ਕਿਸੇ ਵੀ ਇੱਛਾ ਨੂੰ ਆਪਣੇ ਮਨ ਦੇ ਵਿੱਚ ਹੀ ਰੱਖ ਕੇ ਅਰਦਾਸ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਘਟ ਘਟ ਦੇ ਮਾਲਕ ਨੇ ਉਹ ਭਾਵ ਕੇ ਪ੍ਰਗਟ ਰੂਪ ਦੇ ਵਿੱਚ ਜਿਹੜੀਆਂ ਅਰਜ਼ਾਂ ਹੁੰਦੀਆਂ ਨੇ ਤੇ ਜਿਹੜੀਆਂ ਦਿਲੋਂ ਅਰਜ਼ਾਂ ਹੁੰਦੀਆਂ ਨੇ ਦੋਵਾਂ ਤਰ੍ਹਾਂ ਦੀਆਂ ਅਰਜ਼ਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰ ਲੈਂਦੇ ਨੇ। ਪੁਰਵੈ ਕਰਤ ਸੰਭਾਰਨਾ ਨਰ ਲਾਖੋਂ ਕੇਰੀ ਲੱਗੇ ਅੰਬਾਰ ਅਕੋਰ ਕੋ ਗਣ ਮੋਲ ਕਨੇਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਨੂੰ ਪੂਰਨ ਕਰ ਰਹੇ ਨੇ ਤੇ ਜਿਹੜੀਆਂ ਭੇਟਾਵਾਂ ਨੇ ਸੰਗਤ ਦੇ ਵੱਲੋਂ ਜੋ ਅਰਪਣ ਹੋਈਆਂ ਨੇ ਉਹ ਬਹੁਤ ਵੱਡਮੁੱਲੀਆਂ ਨੇ, ਬਹੁਤ ਵੱਡਾ ਜਿਨ੍ਹਾਂ ਭੇਟਾਵਾਂ ਦਾ ਸਤਿਗੁਰਾਂ ਦੇ ਸਾਹਮਣੇ ਢੇਰ ਲੱਗ ਗਿਆ। ਪਾਇਓ ਦਰਬ ਗੋਰ ਅਗਰ ਬਹੁ ਆਇਦ ਅਰ ਚੀਰੰ ਧਰ ਧਰ ਇੱਕ ਟਕ ਦਰਸ਼ ਤੇ ਚੌਂ ਦਿਸ਼ ਬਹੁ ਪੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੇਟਾਵਾਂ ਨੂੰ ਰੱਖ ਰੱਖ ਕੇ ਸਾਰੇ ਦੇ ਸਾਰੇ ਇੱਕ ਟਿਕਟਕੀ ਲਾ ਕੇ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ। ਸਤਿਗੁਰਾਂ ਦੇ ਦੁਆਲੇ ਬਹੁਤ ਜਿਆਦਾ ਭੀੜ ਜੁੜੀ ਹੋਈ ਹੈ। ਭਾਇਓ ਦਰਬ ਗੁਰ ਅਗਰ ਬਹੁ ਆਜਦ ਅਰ ਚੇਰਨ, ਸਤਿਗੁਰਾਂ ਦੇ ਸਾਹਮਣੇ ਮਾਇਆ ਦਾ ਇਸ ਤਰਾਵਾ ਸ਼ਸਤਰਾਂ ਦਾ ਤੇ ਕੱਪੜਿਆਂ ਦਾ ਢੇਰ ਲੱਗ ਗਿਆ। ਤਰਨ ਅਵਸਥਾ ਤਨ ਦਿਪੈ ਸੁੰਦਰਤਾ ਤਾਰੈ, ਕੋ ਕਵੀ ਉਪਮਾ ਕਹਿ ਸਕੈ ਨਹੀਂ ਪਾਵਤ ਪਾਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਵਾਨੀ ਵਾਲੀ ਉਮਰ ਹੈ। ਕਵੀ ਜੀ ਲਿਖਦੇ ਨੇ ਕੋ ਕਵੀ ਉਪਮਾ ਕਹਿ ਸਕੇ ਨਹੀਂ ਪਾਵਤ ਪਾਰੈ, ਭਾਵ ਕੇ ਦੁਨੀਆਂ ਦਾ ਕੋਈ ਵੀ ਕਵੀ ਸਤਿਗੁਰਾਂ ਦੀ ਉਪਮਾ ਨੂੰ ਬਿਆਨ ਕਰ ਨਹੀਂ ਸਕਦਾ। ਕਵੀ ਜੀ ਲਿਖਦੇ ਨੇ ਕਿ ਮੈਂ ਵੀ ਸਤਿਗੁਰਾਂ ਦਾ ਕੋਈ ਪਾਰਾਵਾਰ ਪਾ ਨਹੀਂ ਸਕਦਾ। ਨਰ ਨਾਰੀ ਬਿਸਮੇ ਰਹਤ ਨਹੀਂ ਲੋਚਨ ਫੇਰ, ਬਦਨ ਪ੍ਰਫੁੱਲਤ ਕਮਲ ਪਰ ਅਲੀ ਭ੍ਰਮੈ ਕਨੇਰ। ਹੁਣ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦੀ ਸੁੰਦਰਤਾ ਦਾ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਇਸਤਰੀਆਂ ਪੁਰਸ਼ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ, ਉਹਨਾਂ ਨੇ ਸਤਿਗੁਰਾਂ ਦੇ ਮੁਖੜੇ ਦੇ ਉੱਤੇ ਆਪਣੀ ਅੱਖਾਂ ਗੱਡੀਆਂ ਹੋਈਆਂ ਨੇ। ਕਵੀ ਜੀ ਲਿਖਦੇ ਨੇ ਬਦਨ ਪ੍ਰਫੁੱਲਤ ਕਮਲ ਪਰ ਅਲੀ ਭ੍ਰਮੈ ਕਨੇਰੇ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਹੈ ਉਹ ਮਾਨੋ ਕੇ ਕਮਲ ਦੇ ਫੁੱਲ ਵਰਗਾ ਹੈ, ਤੇ ਇਸ ਮੁਖੜੇ ਕਮਲ ਦੇ ਫੁੱਲ ਵਰਗੇ ਨੂੰ ਜਿਹੜੇ ਭੌਰਾਂ ਰੂਪੀ ਸਿੱਖ ਨੇ ਉਹ ਦੇਖ ਰਹੇ ਨੇ। ਵਿਸਤ੍ਰਿਤ ਪੰਕਜ ਪੱਤਰ ਸਮ ਆਰਨਤਾ ਡੋਰੇ, ਚਪਲ ਬਿਲੋਚਨ ਚਤਰਤਾ ਚਿਤ ਵਤ ਚਿਤ ਚੋਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌੜੇ ਸਤਿਗੁਰਾਂ ਦੇ ਨੇਤਰ ਨੇ, ਇਸ ਤੋਂ ਇਲਾਵਾ ਲਾਲੀ ਵਾਲੇ ਅੱਖਾਂ ਦੇ ਕੋਨੇ ਨੇ। ਚਪਲ ਬਿਲੋਚਨ ਚਾਤਰਤਾ ਚਿਤ ਵਤ ਚਿਤ ਚੋਰੇ, ਭਾਵ ਕੇ ਦੇਖਦਿਆਂ ਹੀ ਚਿਤ ਨੂੰ ਚੁਰਾ ਲੈਂਦੇ ਨੇ, ਸਤਿਗੁਰਾਂ ਦੇ ਐਸੇ ਨੇਤਰ ਨੇ। ਲਾਜ ਜਹਾਜ ਬਿਰਾਜ ਤੇ ਕਰੁਣਾ ਰਸ ਸਾਨੇ, ਪੈਣੀ ਅਨੀ ਕਟਾਰ ਸੇ ਝਖ ਸਮ ਪਲ ਟਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾ ਰਸ ਸਹਿਤ ਲੱਜਾ ਦਾ ਜਹਾਜ ਰੂਪ ਹਨ ਸਤਿਗੁਰਾਂ ਦੇ ਨੇਤਰ। ਅੱਗੇ ਕਵੀ ਜੀ ਲਿਖਦੇ ਨੇ ਪੈਣੀ ਅਨੀ ਕਟਾਰ ਸੇ ਝਖ ਸਮ ਪਲ ਟਾਨੇ, ਭਾਵ ਕੇ ਨੇਤਰ ਐਸੇ ਹਨ ਕਿ ਕਟਾਰ ਦੀ ਤਿੱਖੀ ਅਣੀ ਵਾਂਗ ਮੋਹ ਨੂੰ ਕੱਟਣ ਹਾਰੇ ਨੇ, ਤੇ ਮੱਛੀ ਦੇ ਵਾਂਗ ਪਲਟਦੇ ਨੇ, ਭਾਵ ਕੇ ਬਹੁਤ ਜ਼ਿਆਦਾ ਚੰਚਲ ਹੁੰਦੇ ਨੇ। ਜਰੇ ਜਵਾਹਰ ਜ਼ਿਗਾਮ ਜਾਹਰ ਚਮ ਕੰਤੇ, ਕਲਗੀ ਚੂਲਤ ਡੋਲਤੇ ਮੁਕਤਾ ਲਰ ਕੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸਤਿਗੁਰਾਂ ਦੇ ਦਸਤਾਰ ਦੇ ਉੱਤੇ ਜਗ੍ਹਾ ਲੱਗੀ ਹੋਈ ਹੈ ਉਹਦੇ ਵਿੱਚ ਜਿਹੜੇ ਜਵਾਹਰ ਲੱਗੇ ਹੋਏ ਨੇ ਉਹ ਬਹੁਤ ਜ਼ਿਆਦਾ ਚਮਕਦੇ ਨੇ। ਇਸ ਤੋਂ ਇਲਾਵਾ ਜਿਹੜੀ ਕਲਗੀ ਉੱਪਰ ਦੀ ਲਾਈ ਹੋਈ ਹੈ ਉਹ ਵੀ ਹਿੱਲਦੀ ਹੈ ਮੁਕਤਾ ਲਰਕੰਤੇ, ਤੇ ਮੋਤੀ ਦੀਆਂ ਜਿਹੜੀਆਂ ਲੜੀਆਂ ਨੇ ਉਹ ਕਲਗੀ ਦੇ ਵਿੱਚੋਂ ਲਮਕਦੀਆਂ। ਮੁਖ ਮੰਡਲ ਕੇ ਦੋਏ ਦਿਸ਼ਾ ਕੁੰਡਲ ਰਤ ਨੇਤੇ, ਮਾਰ ਤਾਂਡ ਜੁਗ ਮੈਂ ਸਸੀ ਸ਼ੋਭਾ ਅਸ ਹੋਤੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮੁੱਖ ਮੰਡਲ ਦੇ ਦੁਆਲੇ ਜਿਹੜੇ ਕੰਨਾਂ ਦੇ ਵਿੱਚ ਪਾਏ ਹੋਏ ਕੁੰਡਲ ਨੇ ਉਹ ਬਹੁਤ ਜ਼ਿਆਦਾ ਹਿੱਲਦੇ ਨੇ, ਜਿਹੜੇ ਕਿ ਬਹੁਤ ਜ਼ਿਆਦਾ ਸ਼ੋਭਾ ਵਾਲੇ ਨੇ। ਕਵੀ ਜੀ ਲਿਖਦੇ ਨੇ ਦੋ ਕੁੰਡਲਾਂ ਰੂਪੀ ਦੋ ਸੂਰਜਾਂ ਵਿੱਚ ਮਾਨੋ ਚੰਦਰਮਾ ਰੂਪੀ ਮੁੱਖ ਹੈ, ਐਸੀ ਸਤਿਗੁਰਾਂ ਦੀ ਸੁੰਦਰ ਸ਼ੋਭਾ ਹੈ। ਸਿੱਖਣ ਕੇ ਦ੍ਰਿਗ ਇਮ ਲੱਗੇ ਜਨ ਪਿਖੈ ਚਕੋਰਾ, ਚਹੂ ਓਰ ਕੇਰਤ ਰਹਿਤ ਨਹੀਂ ਚੈਤ ਬਿਛੋਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਦਿੰਦੇ ਨੇ, ਮਾਨੋ ਕੇ ਸਿੱਖਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਦੇਖ ਰਹੀਆਂ ਨੇ ਜਿਵੇਂ ਕਿ ਚੰਦਰਮਾ ਨੂੰ ਚਕੋਰ ਦੇਖਦਾ, ਭਾਵ ਕੇ ਚੰਦਰਮਾ ਰੂਪ ਹਨ ਸਤਿਗੁਰੂ ਜੀ, ਤੇ ਜਿਹੜੇ ਸਿੱਖਾਂ ਦੇ ਨੇਤਰ ਨੇ ਉਹ ਮਾਨੋ ਕੇ ਚਕੋਰ ਵਰਗੇ ਨੇ। ਇਸ ਤਰੀਕੇ ਦੇ ਨਾਲ ਉਹ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਮਾਣ ਹੁੰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਦਵਾਨ ਕਹਿੰਦੇ ਨੇ ਕਿ ਚੰਦਰਮਾ ਦੇ ਵਿੱਚ ਬਹੁਤ ਠੰਡਕ ਹੁੰਦੀ ਹੈ। ਚਕੋਰ ਇੱਕ ਟਿਕਟਿਕੀ ਲਾ ਕੇ ਚੰਦਰਮਾ ਦੇ ਵੱਲ ਦੇਖਦਾ ਰਹਿੰਦਾ। ਜਿਵੇਂ ਜਿਵੇਂ ਰਾਤ ਢਲਦੀ ਹੈ ਚੰਦਰਮਾ ਹਿਲਦਾ ਜਾਂਦਾ ਹੈ। ਔਰ ਉਸੇ ਤਰੀਕੇ ਦੇ ਨਾਲ ਨਾਲ ਦੀ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਹ ਚਕੋਰ ਵੀ ਘੁੰਮਦਾ ਰਹਿੰਦਾ ਪਰ ਆਪਣੀਆਂ ਅੱਖਾਂ ਨੂੰ ਨਹੀਂ ਹਟਾਉਂਦਾ। ਆਖੀਰ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਭੁਆਟਣੀ ਖਾ ਕੇ ਭਾਵੇਂ ਦੇਖਦਾ ਦੇਖਦਾ ਉਹ ਡਿੱਗ ਤੇ ਪਵੇ ਪਰ ਆਪਣੀ ਜਿਹੜੀ ਪਲਕ ਹੈ ਉਹ ਚੰਦਰਮਾ ਤੋਂ ਦੂਰ ਨਹੀਂ ਕਰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਕਰਦੇ ਨੇ ਕਿ ਚੰਦਰਮਾ ਦੀ ਜਿਹੜੀ ਠੰਡ ਹੈ ਉਹ ਚਕੋਰ ਦੇ ਅੰਦਰ ਐਸੀ ਪੈਦਾ ਹੋ ਜਾਂਦੀ ਹੈ ਕਿ ਜੇਕਰ ਉਸ ਵੇਲੇ ਚਕੋਰ ਨੂੰ ਅੱਗ ਦੀਆਂ ਅੰਗਿਆਰੀਆਂ ਭਾਵ ਕੇ ਗਰਮ ਕੋਲੇ ਵੀ ਖਵਾ ਦਿੱਤੇ ਜਾਣ ਉਹ ਖਾ ਜਾਵੇਗਾ, ਉਹਨੂੰ ਸੇਕ ਨਹੀਂ ਲੱਗੇਗਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਇਹ ਪ੍ਰਮਾਣ ਦੇ ਰਹੇ ਨੇ ਕਿ ਸਤਿਗੁਰੂ ਜੀ ਮਾਨੋ ਕਿ ਚੰਦਰਮਾ ਦੇ ਵੱਤ ਨੇ ਤੇ ਜਿਹੜੇ ਸਿੱਖ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਚਕੋਰ ਵਰਗੀਆਂ ਨੇ। ਜਿਵੇਂ ਚਕੋਰ ਚੰਦਰਮਾ ਨੂੰ ਦੇਖਦਾ ਇਸ ਤਰ੍ਹਾਂ ਸਾਰੇ ਸਤਿਗੁਰਾਂ ਦੇ ਵੱਲ ਦੇਖ ਰਹੇ ਨੇ। ਚਹੂ ਯੋਰ ਘੇਰਤ ਰਹਿਤ ਨਹੀਂ ਚਹਿਤ ਵਿਛੋਰ, ਭਾਵ ਕੇ ਚਾਰੇ ਪਾਸੇ ਇੱਕ ਘੇਰਾ ਸਤਿਗੁਰਾਂ ਨੂੰ ਪਾ ਕੇ ਰੱਖਿਆ ਹੋਇਆ, ਕੋਈ ਵੀ ਸਤਿਗੁਰਾਂ ਤੋਂ ਵਿਛੜਨਾ ਨਹੀਂ ਚਾਹੁੰਦਾ। ਮੁਕਤਾ ਮਾਲ ਵਿਸਾਲ ਗਰ ਲੋਲਕ ਲਟ ਕੰਤੀ, ਹੀਰੇ ਚੀਰ ਚਕੋਰ ਰਚ ਦੁੱਤ ਅਤ ਦਮ ਕੰਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਮੋਤੀਆਂ ਦੀ ਬਹੁਤ ਲੰਮੀ ਸਾਰੀ ਜਿਹੜੀ ਮਾਲਾ ਹੈ ਉਹ ਸਤਿਗੁਰਾਂ ਨੇ ਆਪਣੇ ਗਲੇ ਦੇ ਵਿੱਚ ਪਾਈ ਹੋਈ ਹੈ। ਹੀਰੇ ਚੀਰ ਚਕੋਰ ਰਚ ਦੁੱਤ ਅਤ ਦਮ ਕੰਤੀ, ਭਾਵ ਕੇ ਚਾਰ ਪਹਿਲਦਾਰ ਹੀਰੇ ਚੀਰ ਕੇ ਉਸ ਦੇ ਵਿੱਚ ਲਾਏ ਹਨ, ਜਿਨ੍ਹਾਂ ਤੋਂ ਦੁੱਤੀ ਬਹੁਤ ਹੀ ਜ਼ਿਆਦਾ ਚਮਕਦੀ। ਭੁਜਾ ਪਰਲੰ ਬਣ ਕੇ ਬਿਖੈ ਨਵ ਰਤਨੇ ਪਾਏ, ਜਨਮ ਹੀ ਪਰ ਨਵ ਗ੍ਰਹਿ ਉਤਰ ਸੇਵਤ ਚਿਤ ਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀਆਂ ਮਜ਼ਬੂਤ ਬਾਹਾਂ ਦੇ ਵਿੱਚ ਇਸ ਤੋਂ ਇਲਾਵਾ ਸਤਿਗੁਰਾਂ ਨੇ ਨੌ ਰਤਨਾਂ ਦੇ ਕੜੇ ਪਾਏ ਹੋਏ ਨੇ। ਕਵੀ ਜੀ ਲਿਖਦੇ ਨੇ ਜਨ ਮਹੀ ਪਰ ਨਵ ਗ੍ਰਹਿ ਉਤਰ ਸੇਵਤ ਚਿਤ ਲਾਏ। ਸਤਿਗੁਰਾਂ ਦੇ ਕੜਿਆਂ ਦੇ ਵਿੱਚ ਜਿਹੜੇ ਨੌ ਰਤਨ ਜੁੜੇ ਹੋਏ ਨੇ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਵੀ ਜੀ ਕਿ ਮਾਨੋ ਜਿਵੇਂ ਨੌ ਗ੍ਰਹਿ ਸਤਿਗੁਰਾਂ ਦੀ ਸੇਵਾ ਦੇ ਵਾਸਤੇ ਚਿੱਤ ਨੂੰ ਧਾਰਨ ਕਰਕੇ ਆ ਗਏ ਹੁਣ, ਕਿਉਂਕਿ ਨੌ ਗ੍ਰਹਿ ਮੰਨੇ ਗਏ ਨੇ। ਹੁਣ ਜਿਹੜੇ ਜੋਤਸ਼ੀ ਨੇ ਉਹ ਵੱਖਰੇ ਹਿਸਾਬ ਦੇ ਨਾਲ ਆਪਣੇ ਗ੍ਰਹਿਵਾਂ ਦੀ ਗਿਣਤੀ ਕਰਦੇ ਨੇ, ਪਰ ਅੱਜ ਕੱਲ ਦੇ ਜਿਹੜੇ ਸਾਇੰਸਦਾਨ ਨੇ ਉਹ ਵੱਖਰੇ ਤਰੀਕੇ ਦੇ ਨਾਲ ਗ੍ਰਹਿਵਾਂ ਦਾ ਜ਼ਿਕਰ ਕਰਦੇ ਨੇ। ਜੋਤਿਸ਼ ਹਿਸਾਬ ਦੇ ਨਾਲ ਗ੍ਰਹਿ ਇਸ ਪ੍ਰਕਾਰ ਹਨ ਜਿਹੜੇ ਕਿ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਬਿਆਨ ਕੀਤੇ ਨੇ। ਸੂਰਜ ਭਾਵ ਕੇ ਸਨ, ਚੰਦਰਮਾ ਭਾਵ ਕੇ ਮੂਨ, ਮੰਗਲ ਭਾਵ ਮਾਰਸ, ਬੁੱਧ ਭਾਵ ਮਰਕਰੀ, ਬ੍ਰਹਸਪਤੀ ਭਾਵ ਜੁਪੀਟਰ, ਸ਼ੁਕਰ ਭਾਵ ਵੀਨਸ, ਸ਼ਨੀ ਭਾਵ ਕੇ ਸੈਟਰਨ, ਰਾਹੂ ਸੀਜ਼ਰ, ਇਸ ਤੋਂ ਇਲਾਵਾ ਕੇਤੂ। ਕੇਤੂ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਦ ਡਰੈਗਨ ਟੇਲ, ਡਰੈਗਨ ਦੀ ਟੇਲ ਭਾਵ ਕੇ ਡਰੈਗਨ ਦੀ ਪੂਛ। ਹੁਣ ਇਹ ਜਿਹੜਾ ਡਰੈਗਨ ਜਾਨਵਰ ਹੈ ਇਹ ਕਾਲਪਨਿਕ ਹੈ, ਵਾਸਤਵਿਕ ਰੂਪ ਦੇ ਵਿੱਚ ਡਰੈਗਨ ਕਦੇ ਦੁਨੀਆਂ ਦੇ ਉੱਤੇ ਹੋਇਆ ਨਹੀਂ। ਇੱਕ ਕਾਲਪਨਿਕ ਡਰੈਗਨ ਜਾਨਵਰ ਨੂੰ ਮੰਨਿਆ ਜਾਂਦਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਜਾਨਵਰ ਹੋ ਚੁੱਕੇ ਨੇ ਜਿਹੜੇ ਕਿ ਅੱਜ ਕੱਲ ਮੌਜੂਦ ਵੀ ਨਹੀਂ ਹਨ। ਜਿਵੇਂ ਕਿ ਜਿਹੜੇ ਸਾਇੰਸਦਾਨ ਨੇ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਨੇ ਖੋਜ ਕੀਤੀ ਤੇ ਵਿਗਿਆਨੀ ਕਹਿੰਦੇ ਨੇ ਕਿ ਹਜ਼ਾਰਾਂ ਲੱਖਾਂ ਵਰੇ ਪਹਿਲਾਂ ਜਦੋਂ ਕਿ ਮਨੁੱਖ ਦੀ ਹੋਂਦ ਹੀ ਦੁਨੀਆਂ ਦੇ ਉੱਤੇ ਮੌਜੂਦ ਨਹੀਂ ਸੀ, ਉਸ ਵੇਲੇ ਬਹੁਤ ਵੱਡੇ ਜਾਨਵਰ ਹੁੰਦੇ ਸਨ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਡਾਇਨਾਸੌਰ, ਭਾਵ ਕੇ ਬਹੁਤ ਵੱਡੇ ਜਾਨਵਰ ਹੁੰਦੇ ਸਨ ਜਿਨ੍ਹਾਂ ਨੂੰ ਵਿਦਵਾਨਾਂ ਨੇ ਇਹਨਾਂ ਵਿਗਿਆਨੀਆਂ ਨੇ ਡਾਇਨਾਸੌਰ ਦਾ ਨਾਂ ਦਿੱਤਾ। ਕਹਿੰਦੇ ਨੇ ਕਿ ਜਦੋਂ ਉਹ ਧਰਤੀ ਦੇ ਉੱਤੇ ਹੁੰਦੇ ਸਨ ਉਦੋਂ ਮਨੁੱਖਾਂ ਦੀ ਹੋਂਦ ਹੀ ਨਹੀਂ ਸੀ, ਇਸ ਗੱਲ ਨੂੰ ਉਹਨਾਂ ਨੇ ਸਿੱਧ ਕਰ ਦਿੱਤਾ। ਪਰ ਜਿਹੜੀ ਇੱਥੇ ਗੱਲ ਆਈ ਹੈ ਨਾ ਡਰੈਗਨ ਦੀ। ਡਰੈਗਨ ਕੋਈ ਵੀ ਜਾਨਵਰ ਨਹੀਂ ਸੀ, ਜਿਵੇਂ ਕਿ ਡਾਇਨਾਸੌਰ ਪਹਿਲਾਂ ਹੁੰਦੇ ਸਨ, ਇਹ ਸਿੱਧ ਕੀਤਾ ਜਾ ਚੁੱਕਾ ਹੈ। ਪਰ ਜਿਹੜਾ ਡਰੈਗਨ ਸ਼ਬਦ ਹੈ, ਜਿਹੜਾ ਡਰੈਗਨ ਜਾਨਵਰ ਹੈ, ਇਹ ਨਾ ਪਹਿਲਾਂ ਕਦੇ ਹੋਇਆ ਸੀ, ਇਹ ਇੱਕ ਕਾਲਪਨਿਕ ਜਾਨਵਰ ਹੈ। ਅੰਗਰੇਜ਼ੀ ਦੇ ਵਿੱਚ ਕੇਤੂ ਨੂੰ ਕਹਿੰਦੇ ਨੇ ਦਾ ਡਰੈਗਨ ਟੇਲ, ਕਿ ਡਰੈਗਨ ਦੀ ਟੇਲ, ਉਸ ਦੀ ਪੂਛ, ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਪੂਛਲ ਤਾਰਾ, ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਜੋਤਿਸ਼ ਦੇ ਅਨੁਸਾਰ ਦੇ ਨਾਲ ਉਹਨਾਂ ਨੇ 9 ਗ੍ਰਹਿ ਇਸ ਤਰੀਕੇ ਦੇ ਨਾਲ ਮੰਨੇ ਨੇ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਵੀ ਲਿਖਦੇ ਨੇ, ਕਬੀਰ ਜੀ ਲਿਖਦੇ ਨੇ ਨਵ ਗ੍ਰਹਿ ਕੋਟ ਠਾਡੇ ਦਰਬਾਰ, ਭਾਵ ਕੇ ਪ੍ਰਭੂ ਦੇ ਦਰਬਾਰ ਦੇ ਵਿੱਚ। ਨਵ ਗ੍ਰਹਿ ਕੋਟ, ਭਾਵ ਕੇ ਕਰੋੜਾਂ ਹੀ ਐਸੇ ਜਿਹੜੇ ਗ੍ਰਹਿ ਨੇ, ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਹਾਜ਼ਰ ਰਹਿੰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਜੋਤਸ਼ੀਆਂ ਨੇ ਆਪਣੇ ਹਿਸਾਬ ਦੇ ਨਾਲ ਇਹਨਾਂ ਗ੍ਰਹਿਆਂ ਨੂੰ 9 ਗ੍ਰਹਿ ਮੰਨਿਆ। ਇੱਕ ਹੈ ਸੂਰਜ, ਦੂਜਾ ਚੰਦਰਮਾ, ਤੀਸਰਾ ਮੰਗਲ, ਚੌਥਾ ਬੁੱਧ ਤੇ ਪੰਜਵਾਂ ਬ੍ਰਹਸਪਤੀ, ਫਿਰ 6ਵਾਂ ਸ਼ੁਕਰ ਤੇ 7ਵਾਂ ਸ਼ਨੀ, ਇਸ ਤੋਂ ਇਲਾਵਾ ਰਾਹੂ ਤੇ ਕੇਤੂ। ਇਹ ਸਾਰੇ ਮਿਲਾ ਕੇ 9 ਗ੍ਰਹਿ ਜੋਤਸ਼ੀਆਂ ਦੇ ਹਿਸਾਬ ਦੇ ਨਾਲ ਬਣਦੇ ਨੇ। ਪਰ ਇਸ ਤੋਂ ਇਲਾਵਾ ਜਿਹੜੇ ਵਿਦਵਾਨ ਨੇ, ਜਿਹੜੇ ਅੱਜ ਕੱਲ ਦੇ ਸਾਇੰਸਦਾਨ ਨੇ, ਉਹ ਇਹਨਾਂ ਗ੍ਰਹਿਆਂ ਦੀ ਗਿਣਤੀ 9 ਹੀ ਕਰਦੇ ਨੇ, ਪਰ ਉਹ ਵੱਖਰੀ ਪ੍ਰਕਾਰ ਦੀ। ਵਿਗਿਆਨੀ ਕਹਿੰਦੇ ਨੇ ਕਿ ਮਰਕਰੀ ਭਾਵ ਕੇ ਬੁੱਧ ਇੱਕ ਇਹ ਗ੍ਰਹਿ ਹੈ, ਇੱਕ ਹੈ ਵੀਨਸ ਜਿਹੜਾ ਕਿ ਆਪਾਂ ਸ਼ੁਕਰ ਕਹਿੰਦੇ ਹਾਂ, ਇੱਕ ਹੈ ਅਰਥ ਜਿਹਨੂੰ ਆਪਾਂ ਧਰਤੀ ਕਹਿੰਦੇ ਹਾਂ, ਇਸ ਨੂੰ ਵੀ ਗ੍ਰਹਿ ਮੰਨਦੇ ਨੇ, ਜਦੋਂ ਕਿ ਜੋਤਸ਼ੀਆਂ ਨੇ ਅਰਥ ਦਾ ਕੋਈ ਜ਼ਿਕਰ ਨਹੀਂ ਕੀਤਾ ਆਪਣੇ ਗ੍ਰਹਿਆਂ ਦੇ ਵਿੱਚ। ਇਸ ਤੋਂ ਇਲਾਵਾ ਮੰਗਲ ਨੂੰ ਮਾਰਸ ਕਹਿੰਦੇ ਨੇ, ਕਹਿੰਦੇ ਇੱਕ ਮਾਰਸ ਹੈ, ਇੱਕ ਜੁਪੀਟਰ ਹੈ, ਭਾਵ ਕੇ ਬ੍ਰਹਸਪਤੀ ਹੈ। ਇਸ ਤੋਂ ਇਲਾਵਾ ਸ਼ਨੀ ਹੈ, ਸੈਟਰਨ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਯੂਰੇਨਸ ਨਾਂ ਦਾ ਇੱਕ ਗ੍ਰਹਿ ਹੈ, ਇੱਕ ਨੈਪਟਿਊਨ ਹੈ, ਇਸ ਤੋਂ ਇਲਾਵਾ ਇੱਕ ਪਲੂਟੋ ਹੈ। ਇਹ 9 ਗ੍ਰਹਿ ਵਿਗਿਆਨੀ ਮੰਨਦੇ ਨੇ, ਪਰ ਕਈ ਕਈ ਵਿਗਿਆਨੀਆਂ ਨੇ ਹੁਣ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਪਲੂਟੋ ਗ੍ਰਹਿ ਹੈ ਉਹ ਕਦੇ ਕਦੇ ਦਿਸਦਾ ਹੈ, ਆਮ ਤੌਰ ਦੇ ਉੱਤੇ ਗੁਆਚਿਆ ਰਹਿੰਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ 9 ਗ੍ਰਹਿ ਮੰਨੇ ਨੇ ਵਿਗਿਆਨੀਆਂ ਨੇ ਵੀ, ਇਸ ਤੋਂ ਇਲਾਵਾ ਜੋਤਸ਼ੀਆਂ ਨੇ ਵੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਪ੍ਰਮਾਣ ਦਿੱਤਾ ਹੈ ਕਿ ਸਤਿਗੁਰਾਂ ਨੇ ਜਿਹੜੇ ਆਪਣੇ ਹੱਥਾਂ ਦੇ ਵਿੱਚ ਕੜੇ ਪਾਏ ਹੋਏ ਨੇ, ਕਵੀ ਜੀ ਲਿਖਦੇ ਨੇ ਕਿ 9 ਰਤਨ ਉਹਨਾਂ ਦੇ ਵਿੱਚ ਜੜੇ ਹੋਏ ਨੇ, ਤੇ ਮੰਨਿਆ ਜਾ ਸਕਦਾ ਕਿ ਉਹ ਜਿਹੜੇ 9 ਰਤਨ ਨੇ ਉਹ 9 ਗ੍ਰਹਿ ਹੋਣ ਜਿਹੜੇ ਕਿ ਸਤਿਗੁਰਾਂ ਦੀ ਸੇਵਾ ਦੇ ਵਾਸਤੇ ਹਾਜ਼ਰ ਹੋਏ ਨੇ। ਸ਼ਤਰ ਬਿਲੋਕਤ ਕਾਲ ਸਮ ਜਾਣ ਲੈ ਪ੍ਰਾਣਾ, ਵੱਖਰੇ ਵੱਖਰੇ ਤੌਰ ਦੇ ਉੱਤੇ ਵੱਖਰੇ ਵੱਖਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਤਿਗੁਰੂ ਜੀ ਕਿਸ ਤਰ੍ਹਾਂ ਪ੍ਰਤੀਤ ਹੋ ਰਹੇ ਨੇ, ਕਵੀ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ। ਕਵੀ ਜੀ ਲਿਖਦੇ ਨੇ ਸ਼ਤਰ ਬਿਲੋਕਤ ਕਾਲ ਸਮ ਜਾਣ ਲੈ ਪ੍ਰਾਣਾ, ਭਾਵ ਕੇ ਜਿਹੜੇ ਵੈਰੀ ਨੇ ਉਹ ਜਦੋਂ ਸਤਿਗੁਰਾਂ ਨੂੰ ਵੇਖਦੇ ਨੇ ਤੇ ਸਮਝਦੇ ਨੇ ਕਿ ਸਾਡੀ ਮੌਤ ਹੈ, ਭਾਵ ਕੇ ਵੈਰੀਆਂ ਨੂੰ ਇਸ ਤਰ੍ਹਾਂ ਮੌਤ ਵਾਂਗ ਪ੍ਰਤੀਤ ਹੁੰਦੇ ਨੇ ਸਤਿਗੁਰੂ ਜੀ। ਅੱਗੇ ਲਿਖਦੇ ਨੇ ਦੇਵ ਧਰੋਵਰ ਕੋ ਲਖੈ ਜਨ ਕਾਮਣ ਵਾਨਾ, ਇਸ ਤੋਂ ਇਲਾਵਾ ਜਿਹੜੇ ਕਾਮਨਾ ਵਾਲੇ ਨੇ, ਜਿਹੜੇ ਕਿਸੇ ਇੱਛਾ ਨੂੰ ਧਾਰਨ ਕਰਨ ਵਾਲੇ ਮਨੁੱਖ ਨੇ, ਉਹ ਸਮਝਦੇ ਨੇ ਕਿ ਸਾਡੇ ਵਾਸਤੇ ਇਹ ਦੇਵਤਿਆਂ ਦਾ ਧਰੋਵਰ ਹੈ, ਦੇਵਤਿਆਂ ਦਾ ਰੁੱਖ ਹੈ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਕਲਪ ਬ੍ਰਿਖਸ਼। ਮੰਨਿਆ ਜਾਂਦਾ ਹੈ ਕਿ ਦੇਵਤਿਆਂ ਦਾ ਇੱਕ ਰੁੱਖ ਹੈ ਜਿਹਦਾ ਨਾਮ ਹੈ ਕਲਪ ਬ੍ਰਿਖ, ਭਾਵ ਕੇ ਕਲਪਨਾ ਨੂੰ ਪੂਰਾ ਕਰਨ ਵਾਲਾ ਇੱਕ ਰੁੱਖ। ਇਹ ਮੰਨਿਆ ਜਾਂਦਾ ਹੈ ਕਿ ਉਸ ਕਲਪ ਰੁੱਖ ਦੇ ਥੱਲੇ ਖੜਾ ਹੋ ਕੇ ਆਦਮੀ ਜੋ ਵੀ ਮੰਗੇ ਉਸ ਨੂੰ ਮਿਲ ਜਾਂਦਾ। ਹੁਣ ਕਵੀ ਸੰਤੋਖ ਸਿੰਘ ਜੀ ਇਹ ਪ੍ਰਮਾਣ ਦੇ ਰਹੇ ਨੇ ਕਿ ਜਿਹੜੇ ਕਾਮਨਾ ਵਾਲੇ ਮਨੁੱਖ ਨੇ, ਜਿਹੜੇ ਕੁਝ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਸਤਿਗੁਰੂ ਜੀ ਦੇਵਤਿਆਂ ਦੇ ਰੁੱਖ ਕਲਪ ਰੁੱਖ ਵਰਗੇ ਨੇ, ਭਾਵ ਕੇ ਕਲਪ ਰੁੱਖ ਉਹ ਮੰਨਦੇ ਨੇ ਜਿਹੜੇ ਕਾਮਨਾ ਵਾਲੇ। ਗਿਆਨੀ ਲਖੈ ਪ੍ਰਮਾਤਮਾ ਬਾਛਤ ਤਨ ਤਾਰਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਗਿਆਨੀ ਨੇ, ਜਿਹੜੇ ਸਿਆਣੇ ਪੁਰਸ਼ ਨੇ, ਉਹ ਸਮਝਦੇ ਨੇ ਕਿ ਪ੍ਰਮਾਤਮਾ ਦਾ ਸਰੂਪ ਨੇ ਸਤਿਗੁਰੂ ਜੀ, ਭਾਵ ਕੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਪਰਮੇਸ਼ਰ ਆਪ ਇਸ ਧਰਤੀ ਦੇ ਉੱਤੇ ਆਇਆ ਹੈ ਆਪਣੀ ਇੱਛਾ ਦੇ ਅਨੁਸਾਰ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਦੇ ਨੇ ਗਿਆਨੀ ਪੁਰਸ਼। ਨਿਸ਼ਚੇ ਭਗਤਨ ਕੇ ਹਿਰਦੈ ਵਿਸ਼ਨੂੰ ਅਵਤਾਰਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਭਗਤ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਐਸਾ ਨਿਸ਼ਚਾ ਹੈ ਕਿ ਵਿਸ਼ਨੂੰ ਭਗਵਾਨ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਹੈ, ਭਾਵ ਕਿ ਸਤਿਗੁਰੂ ਜੀ ਵਿਸ਼ਨੂੰ ਦਾ ਰੂਪ ਨੇ, ਵਿਸ਼ਨੂੰ ਨੇ ਅਵਤਾਰ ਧਾਰਨ ਕੀਤਾ ਹੈ, ਸਤਿਗੁਰਾਂ ਦੇ ਰੂਪ ਦੇ ਵਿੱਚ ਭਗਤ ਜਨ ਐਸਾ ਸਮਝਦੇ ਨੇ। ਸ੍ਰੀ ਨਾਨਕ ਕੋ ਤਨ ਦਸਮ ਸਿੱਖਣ ਮਨ ਜਾਣਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਐਸਾ ਜਾਣਿਆ ਹੋਇਆ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ, ਮਾਨੋ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਸਵੇਂ ਰੂਪ ਨੂੰ ਧਾਰਨ ਇਸ ਵੇਲੇ ਕੀਤਾ ਹੋਇਆ। ਪ੍ਰਜਾ ਲਖੈ ਰਾਜਾ ਮਹਾ ਪਾਲੈ ਬਿਦ ਨਾਨਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਆਮ ਲੋਕ ਨੇ, ਜਿਹੜੀ ਰਈਅਤ ਹੈ, ਜਿਹੜੀ ਪ੍ਰਜਾ ਹੈ, ਉਹ ਇਸ ਤਰ੍ਹਾਂ ਸਮਝਦੀ ਹੈ ਕਿ ਬਹੁਤ ਵੱਡਾ ਇਹ ਰਾਜਾ ਹੈ ਜਿਹੜਾ ਕਿ ਅਨੇਕਾਂ ਪ੍ਰਕਾਰ ਦੇ ਨਾਲ ਸਾਡੀ ਪਾਲਣਾ ਦੇ ਵਾਸਤੇ ਅਵਤਰਿਤ ਹੋਇਆ, ਪ੍ਰਗਟ ਹੋਇਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਵੱਖ ਵੱਖ ਤਰੀਕਿਆਂ ਦੇ ਨਾਲ ਦੱਸ ਰਹੇ ਨੇ ਕਿ ਕੌਣ ਕੌਣ ਸਤਿਗੁਰਾਂ ਨੂੰ ਕੀ ਕੀ ਮੰਨਦਾ। ਪਹਿਲਾਂ ਕਵੀ ਜੀ ਨੇ ਇਹ ਜ਼ਿਕਰ ਕੀਤਾ ਕਿ ਜਿਹੜੇ ਵੈਰੀ ਪੁਰਸ਼ ਨੇ ਉਹਨਾਂ ਨੂੰ ਸਤਿਗੁਰੂ ਜੀ ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਇਹ ਸਾਨੂੰ ਕਾਲ ਨੇ, ਭਾਵ ਕੇ ਵੈਰੀਆਂ ਨੂੰ ਸਤਿਗੁਰੂ ਜੀ ਮੌਤ ਦਿਸਦੇ ਨੇ। ਇਸ ਤੋਂ ਇਲਾਵਾ ਜਿਹੜੇ ਕਾਮਨਾ ਵਾਲੇ ਪੁਰਸ਼ ਨੇ ਉਹਨਾਂ ਨੂੰ ਸਤਿਗੁਰੂ ਜੀ ਕਲਪ ਦਾ ਰੁੱਖ ਲੱਗਦੇ ਨੇ। ਇਸ ਤੋਂ ਇਲਾਵਾ ਜਿਹੜੇ ਗਿਆਨੀ ਨੇ ਉਹ ਸਤਿਗੁਰਾਂ ਨੂੰ ਪਰਮਾਤਮਾ ਦਾ ਸਰੂਪ ਸਮਝਦੇ ਨੇ। ਇਸ ਤੋਂ ਇਲਾਵਾ ਜਿਹੜੇ ਭਗਤ ਨੇ ਉਹ ਸਮਝਦੇ ਨੇ ਕਿ ਵਿਸ਼ਨੂੰ ਦਾ ਅਵਤਾਰ ਪ੍ਰਗਟ ਹੋਏ ਨੇ। ਇਸ ਤੋਂ ਇਲਾਵਾ ਜਿਹੜਾ ਸਿੱਖ ਸਮਾਜ ਹੈ ਉਹ ਸਤਿਗੁਰਾਂ ਨੂੰ ਮੰਨਦਾ ਹੈ ਕਿ ਨਾਨਕ ਦਸਵੇਂ ਰੂਪ ਦੇ ਵਿੱਚ ਪ੍ਰਗਟ ਹੋਇਆ। ਇਸ ਤੋਂ ਇਲਾਵਾ ਜਿਹੜੀ ਆਮ ਪ੍ਰਜਾ ਹੈ, ਜਿਹੜੀ ਖਲਕਤ ਹੈ, ਜਿਹੜੇ ਲੋਕ ਨੇ, ਉਹ ਸਮਝਦੇ ਨੇ ਕਿ ਬਹੁਤ ਵੱਡਾ ਰਾਜਾ ਹੈ ਜਿਹੜਾ ਕਿ ਸਾਨੂੰ ਅਨੇਕਾਂ ਪ੍ਰਕਾਰ ਦੇ ਨਾਲ ਪਾਲੇਗਾ। ਸੰਧਿਆ ਲਗ ਥਿਰ ਸਭਾ ਮੈਂ ਦਰਸ਼ਨ ਕੋ ਦੀਨਾ, ਪੂਰੀ ਕਾਮਨਾ ਸਭਨ ਕੀ ਦੁੱਖ ਦਰਦ ਹੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਤੱਕ ਸਤਿਗੁਰੂ ਜੀ ਇਸੇ ਤਰੀਕੇ ਦੇ ਨਾਲ ਸਭਾ ਦੇ ਵਿੱਚ ਸੱਜੇ ਰਹੇ ਨੇ। ਸਾਰਿਆਂ ਨੂੰ ਖੁੱਲਾ ਦਰਸ਼ਨ ਸਤਿਗੁਰਾਂ ਨੇ ਦਿੱਤਾ ਹੈ, ਸਾਰਿਆਂ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਈਆਂ ਨੇ, ਸਿੱਖਾਂ ਦੇ ਦੁੱਖ ਤੇ ਦਲਿੱਦਰ ਖਤਮ ਹੋ ਗਏ। ਸਿੰਘ ਪਵਰ ਉੱਠ ਕਰ ਚੱਲੇ ਸਭ ਬੰਧਨ ਠਾਨੀ, ਪ੍ਰਭਸ਼ ਸੁੰਦਰ ਸਦਨ ਮੈਂ ਸਤਿਗੁਰ ਗੁਣ ਖਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਸਿੰਘ ਪੌਰ ਦੇ ਵੱਲ ਚਲੇ ਗਏ ਨੇ। ਸਿੰਘ ਪੌਰ ਨੂੰ ਵੱਡੀ ਡਿਉੜੀ ਵੀ ਆਖਿਆ ਜਾ ਸਕਦਾ, ਮੁੱਖ ਦਰਵਾਜਾ ਵੀ ਆਖਿਆ ਜਾ ਸਕਦਾ। ਇਸ ਤੋਂ ਇਲਾਵਾ ਉਸ ਦਰਵਾਜੇ ਨੂੰ ਵੀ ਸਿੰਘ ਪੌਰ ਆਖਿਆ ਜਾਂਦਾ ਜਿਹੜਾ ਸ਼ੇਰ ਦੀ ਸ਼ਕਲ ਦਾ ਬਣਿਆ ਹੋਵੇ। ਸਤਿਗੁਰੂ ਜੀ ਉਸ ਪਾਸੇ ਨੂੰ ਉੱਠ ਕੇ ਚਲੇ ਗਏ ਨੇ, ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ। ਪ੍ਰਭਸ਼ ਸੁੰਦਰ ਸਦਨ ਮੈਂ ਸਤਿਗੁਰ ਗੁਣ ਖਾਣੇ, ਜਿਹੜੇ ਸਤਿਗੁਰੂ ਜੀ ਗੁਣਾਂ ਦੀ ਖਾਨ ਨੇ, ਇਸ ਤੋਂ ਬਾਅਦ ਆਪਣੇ ਮਹਿਲਾਂ ਸੁੰਦਰਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸੁਧ ਪਸਰੀ ਪੁਰ ਗ੍ਰਾਮ ਮੈਂ ਗੁਰ ਆਨੰਦਪੁਰ ਆਏ, ਸ਼ਤਰਨ ਕੇ ਚਿੰਤਾ ਬਦੀ ਸਿੱਖਣ ਸੁਣ ਸੁਖ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਦੇ ਤੱਕ ਇਸ ਤਰ੍ਹਾਂ ਦੀ ਖਬਰ ਫੈਲ ਗਈ ਹੈ ਕਿ ਸਤਿਗੁਰੂ ਜੀ ਆਨੰਦਪੁਰ ਦੇ ਵਿੱਚ ਆ ਗਏ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸ਼ਤਰੂ ਸਨ, ਜਿਹੜੇ ਸਤਿਗੁਰਾਂ ਦੇ ਵੈਰੀ ਸਨ, ਉਹਨਾਂ ਦੇ ਮਨ ਦੇ ਵਿੱਚ ਚਿੰਤਾ ਵਧੀ ਹੈ ਭੀਮ ਚੰਦ ਵਰਗਿਆਂ ਦੇ, ਤੇ ਦੂਸਰੇ ਪਾਸੇ ਜਿਹੜੇ ਸਿੱਖ ਨੇ ਉਹਨਾਂ ਨੂੰ ਬੜੇ ਸੁੱਖ ਦੀ ਪ੍ਰਾਪਤੀ ਹੋਈ। ਆਨ ਬਸੇ ਕਹਿ ਲੂਰ ਸੋ ਦੇਸ਼ ਅਸ਼ੇਸ਼ ਜਹਾਂ ਸੁਖ ਰੂਰ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਹਿਲੂਰ ਦੀ ਰਿਆਸਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਸਾ ਕੀਤਾ ਹੈ। ਬਿਲਾਸਪੁਰ ਦੀ ਰਿਆਸਤ ਜਿਹਨੂੰ ਅੱਜ ਕੱਲ ਆਖਿਆ ਜਾਂਦਾ ਹੈ, ਕਿਉਂਕਿ ਬਿਲਾਸਪੁਰ ਰਿਆਸਤ ਦੇ ਵਿੱਚ ਹੀ ਸਤਿਗੁਰਾਂ ਦੀ ਨਗਰੀ ਹੈ ਆਨੰਦਪੁਰ। ਕਵੀ ਜੀ ਲਿਖਦੇ ਨੇ ਕਿ ਉੱਥੇ ਆਣ ਕੇ ਸਤਿਗੁਰਾਂ ਨੇ ਸੁਖ ਦੇ ਨਾਲ ਡੇਰਾ ਲਾਇਆ। ਸਤ ਦਵ ਕੀ ਸਰ ਤਾਬਰ ਕੂਲ ਸੋ ਨੀਰ ਗਹੀਰ ਸਦਾ ਜਿਸ ਚਾਲਾ। ਕਵੀ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਇੱਕ ਪਾਸੇ ਸਤਲੁਜ ਦਾ ਸੁੰਦਰ ਦਰਿਆ ਵਗਦਾ ਹੈ ਜਿਹਦਾ ਕਿ ਬਹੁਤ ਗਹਿਰਾ ਪਾਣੀ ਹਮੇਸ਼ਾ ਚੱਲਦਾ। ਸੈਲਿਓ ਤੰਗ ਦਿਸ਼ਾ ਦੁਸਰੀ ਕਰ ਬੇਹਤ ਸੈਲ ਮਹਾ ਛਬ ਵਾਲਾ। ਦੂਸਰੇ ਪਾਸੇ ਨਗਰੀ ਦੇ ਉੱਚੇ ਉੱਚੇ ਪਹਾੜ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਰ ਕਰਨ ਦੇ ਵਾਸਤੇ ਜਿਹੜੇ ਪਹਾੜ ਨੇ ਉਹ ਬੜੇ ਸੋਭਾ ਵਾਲੇ। ਚੰਡ ਪ੍ਰਚੰਡ ਕੋ ਨੈਣ ਸਥੰਡਲ ਦੀਨ ਅਖੰਡਲ ਕੋ ਸੁਰ ਸਾਲਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਚੰਡਕਾ ਨੇ ਇੰਦਰ ਨੂੰ ਸਵਰਗ ਦਿੱਤਾ ਸੀ ਉਸ ਤੇਜ ਵਾਲੀ ਚੰਡਕਾ ਦੇ ਨੈਣਾ ਦਾ ਜਿਹੜਾ ਥੜਾ ਹੈ ਜਿਹੜਾ ਟਿੱਲਾ ਹੈ ਉਹ ਵੀ ਇੱਕ ਪਾਸੇ ਸਵਾਇਮਾਨ। ਕੀਰਤ ਕੋ ਬਸ ਤੀਰਤ ਹੈ ਗਣ ਸੈਲ ਪਤੀ ਸਭ ਜੀਤ ਲਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਬਹੁਤੀ ਕੀਰਤੀ ਹੈ ਜਿਹੜੀ ਬਹੁਤੀ ਸੋਭਾ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਫੈਲ ਗਈ ਹੈ। ਸੈਲ ਪਤੀ ਸਭ ਜੀਤ ਲਏ। ਲੋਕ ਗੱਲਾਂ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੇ ਪਹਾੜੀ ਰਾਜਿਆਂ ਨੂੰ ਜਿੱਤ ਲਿਆ। ਲੋਕ ਬਸਾਵਤ ਹੈ ਪੁਰ ਆਨੰਦ ਦਾਨ ਕੋ ਦੇਤ ਹੈ ਮਾਨ ਕਏ। ਭਾਵ ਕੇ ਆਪਣੇ ਆਨੰਦਪੁਰ ਨਗਰੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਨ ਤੇ ਮਾਣ ਦੇ ਕੇ ਬਹੁਤਿਆਂ ਸਾਰਿਆਂ ਲੋਕਾਂ ਨੂੰ ਵਸਾ ਰਹੇ। ਜੋ ਗੁਣਵੰਤ ਉਚਾਰਤ ਹੈ ਜਸ ਬਾਛਤ ਸੋ ਤਨ ਲੇਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਹੁਤ ਵੱਡੇ ਲੋਕ ਵਿਦਵਾਨ ਨੇ ਜਿਹੜੇ ਗੁਣੀ ਜਨ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਜ਼ਿਆਦਾ ਜਸ ਬਿਆਨ ਕਰਦੇ ਨੇ ਤੇ ਸਤਿਗੁਰੂ ਜੀ ਉਹਨਾਂ ਦੇ ਗੁਣ ਦੀ ਕਦਰ ਕਰਕੇ ਉਹਨਾਂ ਨੂੰ ਬਹੁਤਾ ਸਾਰਾ ਧਨ ਪ੍ਰਦਾਨ ਕਰਦੇ ਨੇ। ਦੂਰ ਤੇ ਆਵਤ ਛੰਦ ਸੁਨਾਵਤ ਪਾਵਤ ਦਰਬ ਦਰ ਦਰ ਹਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੋਂ ਜਿਹੜੇ ਵਿਦਵਾਨ ਕਵੀ ਨੇ ਉਹ ਆਉਂਦੇ ਨੇ ਜਿਹੜੇ ਕਿ ਸੋਹਣੇ ਸੋਹਣੇ ਛੰਦ ਰਚ ਕੇ ਸਤਿਗੁਰਾਂ ਨੂੰ ਸੁਣਾਉਂਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਵਿਤਾ ਦੇ ਬਹੁਤ ਕਦਰਦਾਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਵੀਆਂ ਨੂੰ ਇੰਨਾ ਧਨ ਪਦਾਰਥ ਬਖਸ਼ ਦਿੰਦੇ ਨੇ ਕਿ ਉਹਨਾਂ ਦੇ ਸਾਰੇ ਦਰਿੱਦਰ ਦੂਰ ਹੋ ਜਾਂਦੇ ਨੇ। ਪੀਰ ਅਨੇਕ ਕਨੀ ਪੁਰ ਆਨੰਦ ਆਣ ਦੁਕਾਨ ਕਰੇ ਬਿਵਹਾਰਾ। ਆਨੰਦਪੁਰ ਨਗਰੀ ਦੇ ਵਿੱਚ ਬਹੁਤ ਹੀ ਸਾਰੀ ਭੀੜ ਹੈ। ਕਵੀ ਜੀ ਲਿਖਦੇ ਨੇ ਬਹੁਤੀਆਂ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਉਹ ਆਨੰਦਪੁਰ ਨਗਰੀ ਦੇ ਵਿੱਚ ਵਿਹਾਰ ਕਰਨ ਵਾਲੇ ਜਿਹੜੇ ਬਾਣੀਆਂ ਨੇ ਉਹਨਾਂ ਨੇ ਖੋਲਿਆ ਹੋਈਆਂ।
ਅੰਬਰ ਲੇ ਪਛੇ ਅੰਬਰ ਕੋ ਗਨ ਬ੍ਰਿੰਦ ਪਟੰਬਰ ਕੇਰ ਅੰਬਾਰਾ।
ਇਸ ਤੋਂ ਇਲਾਵਾ ਕੱਪੜੇ ਵੇਚਣ ਵਾਲੇ ਜਿਹੜੇ ਨੇ ਆਪਣੀਆਂ ਦੁਕਾਨਾਂ ਦੇ ਵਿੱਚ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਰੱਖੇ ਹੋਏ ਨੇ ਜਿਨ੍ਹਾਂ ਕੱਪੜਿਆਂ ਦੇ ਵਿੱਚ ਪਸ਼ਮੀਨੇ ਦੇ ਕੱਪੜੇ ਤੇ ਰੇਸ਼ਮੀ ਕੱਪੜੇ ਸ਼ਾਮਲ।
ਬੈਠ ਸਰਾਫ ਸੋ ਥਾਤਣ ਲੈ ਰਜ ਤੰਗਣ ਕੰਚਨ ਕੀਨ ਵਪਾਰਾ।
ਇਸ ਤੋਂ ਇਲਾਵਾ ਆਨੰਦਪੁਰ ਨਗਰੀ ਦੇ ਵਿੱਚ ਬਹੁਤਿਆਂ ਸਾਰਿਆਂ ਸਰਾਫਾਂ ਦੀਆਂ ਦੁਕਾਨਾਂ ਨੇ। ਸੋਨੇ ਤੇ ਚਾਂਦੀ ਦਾ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਸਰਾਫ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਸੁਨਿਆਰਿਆਂ ਦੀਆਂ ਬਹੁਤੀਆਂ ਸਾਰੀਆਂ ਦੁਕਾਨਾਂ ਨੇ ਜਿਹੜੇ ਕਿ ਚਾਂਦੀ ਤੇ ਸੋਨੇ ਦਾ ਕੰਮ ਕਰਦੇ ਨੇ।
ਭੂਖਣ ਬ੍ਰਿੰਦ ਤਰੇ ਤਨ ਮੈਂ ਪਹਿਰੇ ਬਰ ਚੀਰ ਬਸਿਓ ਪੁਰ ਸਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਇੰਨੀ ਖੁਸ਼ਹਾਲ ਵਸਦੀ ਹੈ ਭਾਵ ਕਿ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਬੜੇ ਅਮੀਰ ਨੇ ਜਿਹੜੇ ਕਿ ਸੋਨੇ ਦੇ ਗਹਿਣਿਆਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ। ਇਸ ਤੋਂ ਇਲਾਵਾ ਕੀਮਤੀ ਤੋਂ ਕੀਮਤੀ ਤੇ ਵਧੀਆ ਤੋਂ ਵਧੀਆ ਕੱਪੜੇ ਵੀ ਪਹਿਨਦੇ ਨੇ।
ਸ੍ਰੀ ਪ੍ਰਵਨੀਤ ਵਿਚਾਰ ਹਿਰਦੈ ਕੀਨ ਕਿਲਾਚਨ ਵਾਵਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਬਹੁਤ ਚਿਰ ਤੋਂ ਇਹ ਵਿਚਾਰ ਸੀ ਕਿ ਸੁੰਦਰ ਕਿਲਾ ਬਣਾਇਆ ਜਾਵੇ। ਸਤਿਗੁਰਾਂ ਨੇ ਫਿਰ ਉਸ ਵੇਲੇ ਇੱਕ ਕਿਲੇ ਦਾ ਨਿਰਮਾਣ ਕੀਤਾ।
मोर चिब्रिंद रखे हथ बेकहो आवत शतरन कावन को।
जेड़ा सतगुरां ने किला रचिया फिर उस दे विच बहुते सारे ऐसे मोर्चे रखे हुए ने जिन्हां मोर्चियां दे राहें आउन वाले लागे वैरियां दे उते प्रहार कीता जावे।
कोट महादृढ़ पाहन को कर बीच पले लरवावन को।
कवि संतोख सिंह जी लिखते ने कि दृढ़ता दे नाल पत्थरां दा किला बनाया गया है ते जिदे विच लड़न वाले सूरमियां दा बहुता सारा इकट्ठ जमा हो सकदा।
सेंग सपौर रचियो विच ठोरां चौर बिसाल सुहावन को।
इस तों इलावा कवि संतोख सिंह जी लिखते ने कि वड्डा दरवाजा जां शाही दरवाजा आख्या जा सकदा बहुत चौड़ा ओ भी रखवाया जिहड़ा कि बहुत शोभा वाला है।
वीर फिर बड बाहन को बल बाहन ब्रिंद तुरंग तबेले।
कवि संतोख सिंह जी लिखते ने कि वीर वड्डियां फौजां वाले ने भाव के जेड़े वड्डियां फौजां वाले सूरवीर ने ओ जथियां दे विच फिरदे ने बाहां दे बल वाले अते उथे हो गए ने बहुते सारे घोड़ियां दे तबेले भाव के बहुते सारे घोड़ियां दे तबेले बन गए ने। इस तों इलावा जिथे किथे देखिया जांदा वड्डियां बाहां वाले मजबूत बाहां वाले सूरमे फिरदे ने।
आयद सुंदर को कर तारत पोषप सूखम अंगण मिली।
सतगुरु सच्चे पातशाह जी सुंदर शस्त्रां नूं सजा के रखदे ने ते सतगुरु जी बहुत बरीक कपड़े दा चोला पहनदे ने।
जीन जरी बर जेब जगामग
भाव के सतगुरु जी दा जिहड़ा घोड़ा है ओहदे उत्ते जरीदार काठी हमेशा पाई रखी जांदी है जिहदे विचों बहुत जगमग किरणां निकलदियां ने। जो पट आए तो राख सुहेले भाव के जेड़ा कोई सूरमा दूसरा सेना दे विच परती होण दे वास्ते आ जांदा है सतगुरु जी उस नूं रख लैंदे ने।
सैण बिरदावत संगर पावत बोलत है उत्साहन लेले।
कवि संतोख सिंह जी लिखदे ने इस तरीके दे नाल सतगुरु गोविंद सिंह सच्चे पातशाह जी संगर दे वास्ते भाव के जंग दे वास्ते बहुत ही सारी अपनी सेना नूं दिन प्रतिदिन वधा रहे ने। कवि जी लिखदे ने बोलत है उत्साहन ले ले कहण तों पावे है कि उत्साह दे नाल बोलदे हन ए भी लै लवांगे ए भी लै लवांगे जिहड़े सतगुरां दे सेना दे सूरमे।
गुरु के शरण पायो दर्द हरन ब्रिंद तारन तरन जिन के न समयान को।
कवि संतोख सिंह जी लिखते ने कि गुरु दे शरण दे विच जेड़े आए ने उन्हां सारयां दे दुख दलिद्र दूर हो गए ने भाव के इस संसार सागर तों तरन दे वास्ते बहुते सारे सतगुरां दे कोल आ गए ने क्योंकि सारे इस गल नूं जानदे ने कि सतगुरु सच्चे पातशाह जी जहाज रूप ने भाव सागर तों तारण दे ले।
सुन सुन बानिए बनज करन हित वकर महान तन पावत दुकान को।
कवि संतोख सिंह जी लिखते ने कि सुन सुन के बहुते सारे जेड़े बाणिए ने ओ भी वणज करन दे वास्ते अपने वखर नूं अपनी समग्री नूं लै के आ रहे ने ते अपनियां दुकानां सजा रहे ने।
सिख समुदाय बसे लाव को विशाल जान दर्शन प्रावे अर जीवा गुजरान को।
कवि जी लिखते ने कि बहुते सारे जेड़े सिख ने ओ वड्डे लाभ दी प्राप्ति दे वास्ते सतगुरां दे कोल आण के वसे होए ने जेड़े सतगुरां दा दर्शन भी करदे ने ते जीवन दे वास्ते गुजरान भी उन्हां दे आनंदपुर दे विच चलदी।
तर मन कामना को तावण बनाए तव दुख की न गम पाए महा सुख वान को।
कवि संतोख सिंह जी लिखते ने कि कामना सतगुरां दे चरणां दे विचों पूरियां हुंदियां ने ਇਸ ਕਰਕੇ ਬਹੁਤਿਆਂ ਸਾਰਿਆਂ ਨੇ ਆਪਣੇ ਜਿਹੜੇ ਘਰ ਨੇ ਉਹ ਆਨੰਦਪੁਰ ਨਗਰੀ ਦੇ ਵਿੱਚ ਆਣ ਕੇ ਹੀ ਬਣਾ ਲਏ ਨੇ। ਤਾਮ ਦੁੱਖ ਕੀ ਨਾ ਗਮ ਭਏ ਮਹਾ ਸੁਖ ਵਾਣ ਕੋ, ਕਹਿਣ ਤੋਂ ਪਾਵੇ ਹੈ ਕਿ ਤਮ ਭਾਵ ਕੇ ਅਗਿਆਨ ਤੇ ਦੁੱਖ ਦਾ ਗਮ ਨਹੀਂ ਰਿਹਾ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੇ ਆਣ ਕੇ ਸੁਖ ਦੇ ਨਾਲ ਵਸ ਗਏ ਨੇ ਆਨੰਦਪੁਰ ਨਗਰੀ ਦੇ ਵਿੱਚ। ਆਈ ਨਮੋ ਨਿਧ ਸਭ ਕਾਰਜ ਕੋ ਕਰ ਸਿੱਧ, ਰਿੱਧ ਪਈ ਕਰ ਕਰ ਕਮੀ ਹੈ ਨਾ ਕਾਹੇ ਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਆਨੰਦਪੁਰ ਦੇ ਵਿੱਚ ਰਹਿੰਦੇ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਨੌ ਨਿਧੀਆਂ ਤੇ ਸਿੱਧੀਆਂ 18 ਉਹਨਾਂ ਦੇ ਘਰਾਂ ਦੇ ਵਿੱਚ ਆ ਗਈਆਂ ਨੇ, ਜਿਹੜੀਆਂ ਕਿ ਸ਼ਕਤੀਆਂ ਉਹਨਾਂ ਦੇ ਘਰਾਂ ਦੇ ਕਾਰਜਾਂ ਨੂੰ ਬਹੁਤ ਜ਼ਿਆਦਾ ਸਿੱਧ ਕਰਦੀਆਂ ਨੇ, ਪੂਰਾ ਕਰਦੀਆਂ ਨੇ, ਘਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਬਸੈ ਬੁੱਧੀਮਾਨ ਗੁਣ ਸੰਗ੍ਰਹਿ ਚਾਹ ਜਾਣ, ਸੁਣ ਸੁਣ ਕਾਣ ਆਣ ਆਣ ਥਿਤ ਤਾਹੇ ਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬੁੱਧੀਮਾਨ ਨੇ, ਜਿਹੜੇ ਕਿ ਗੁਣਾਂ ਨੂੰ ਇਕੱਤਰ ਕਰਨਾ ਚਾਹੁੰਦੇ ਨੇ ਬਹੁਤਾ ਜ਼ਿਆਦਾ, ਉਹ ਵੀ ਸਤਿਗੁਰਾਂ ਦੇ ਲਾਗੇ ਆ ਗਏ ਨੇ ਤਾਂ ਕਿ ਸਤਿਗੁਰਾਂ ਦੇ ਨਜ਼ਦੀਕ ਰਹਿ ਕੇ ਚੰਗੇ ਸ਼ੁਭ ਗੁਣਾਂ ਨੂੰ ਇਕੱਠਾ ਕੀਤਾ ਜਾਵੇ। ਕਵੀ ਜੀ ਲਿਖਦੇ ਨੇ ਸੁਣ ਸੁਣ ਕਾਣ ਆਣ ਆਣ ਥਿਤ ਤਾਹੇ ਕੀ, ਇਸ ਤੋਂ ਇਲਾਵਾ ਸੁਣ ਸੁਣ ਕੇ ਕੰਨੋ ਕੰਨੇ ਹੋਰ ਵੀ ਬਹੁਤ ਸਾਰੇ ਉਥੇ ਆਣ ਆਣ ਕੇ ਆਪਣਾ ਟਿਕਾਣਾ ਕਰ ਰਹੇ ਨੇ। ਨਏ ਨਿਤ ਮੰਗਲੇ ਉਮੰਗ ਸੰਗ ਨਾਰੀ ਨਾਰ, ਰੰਗ ਰੰਗ ਕਾਤਕ ਬਿਲਾਂ ਦੀ ਉਤੇ ਸ਼ਾਹ ਕੀ। ਕਵੀ ਜੀ ਲਿਖਦੇ ਨੇ ਕਿ ਨਵੇਂ ਨਵੇਂ ਮੰਗਲ ਹੁੰਦੇ ਨੇ, ਨਵੀਆਂ ਨਵੀਆਂ ਖੁਸ਼ੀਆਂ ਹੁੰਦੀਆਂ ਨੇ, ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਬਹੁਤ ਜ਼ਿਆਦਾ ਉਮੰਗ ਦੇ ਵਿੱਚ ਨੇ, ਤਰ੍ਹਾਂ ਤਰ੍ਹਾਂ ਦੇ ਰੰਗ ਤੇ ਕੌਤਕ ਉਤਸ਼ਾਹ ਦੇ ਨਾਲ ਹੋ ਰਹੇ ਨੇ। ਅਦਕ ਆਨੰਦਪੁਰ ਪਾਇਓ ਹੈ ਆਨੰਦਪੁਰ, ਸ੍ਰੀ ਗੋਬਿੰਦ ਸਿੰਘ ਜੀ ਬਸਾਇਓ ਬ੍ਰਿੰਦ ਚਾਹ ਕੀ। ਕਵੀ ਜੀ ਲਿਖਦੇ ਨੇ ਕਿ ਬਹੁਤਾ ਹੀ ਜ਼ਿਆਦਾ ਆਨੰਦ ਆਨੰਦਪੁਰ ਨਗਰੀ ਦੇ ਵਿੱਚ ਪਸਰਿਆ ਹੋਇਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਮਨ ਦੀ ਚਾਹ ਦੇ ਨਾਲ ਆਨੰਦਪੁਰ ਨਗਰੀ ਦਾ ਵਿਸਥਾਰ ਕੀਤਾ। ਜੈਸੇ ਸ਼ਾਮ ਕਾਨ ਲਾਰ ਮਥ ਰਮ ਛਤਰ ਹਨ, ਪਾਏ ਬਿਜ ਲਛਮੀ ਬਸਾਏ ਜਾਏ ਦੁਆਰਕਾ। ਕਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਨਗਰੀ ਦੀ ਸੋਭਾ ਨੂੰ ਵਧਾਇਆ, ਕਵੀ ਜੀ ਉਸ ਦੇ ਵਾਸਤੇ ਹੁਣ ਪ੍ਰਮਾਣ ਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਕਣ ਸ਼ਿਆਮ ਨੇ ਭਾਵ ਕੇ ਭਗਵਾਨ ਕ੍ਰਿਸ਼ਨ ਨੇ ਮਥੁਰਾ ਦੇ ਵਿੱਚ ਮਾਰਿਆ ਆਪਣੇ ਮਾਮੇ ਕੰਸ ਨੂੰ, ਵੈਰੀ ਨੂੰ ਮਾਰਿਆ ਤੇ ਵਿਜੇ ਲਕਸ਼ਮੀ ਦੀ ਪ੍ਰਾਪਤੀ ਕਰਕੇ ਫਿਰ ਉਹਨਾਂ ਨੇ ਮਥੁਰਾ ਤੋਂ ਜਾ ਕੇ ਦੁਆਰਕਾ ਨਗਰੀ ਨੂੰ ਵਸਾਇਆ। ਜੈਸੇ ਰਾਮ ਚੰਦ ਤਾਰ ਪ੍ਰਾਕਰਮ ਬੇਲੰਦ, ਲੰਕ ਰਾਵਣ ਨਿਕੰਦ ਕਰ ਔਦ ਕੀ ਸੰਵਾਰਕਾ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਭਗਵਾਨ ਰਾਮ ਚੰਦਰ ਜੀ ਨੇ ਵੱਡਾ ਪਰਾਕਰਮ ਕਰਕੇ ਲੰਕਾ ਨੂੰ ਜਿੱਤਿਆ, ਰਾਵਣ ਦਾ ਨਾਸ ਕੀਤਾ, ਤੇ ਫਿਰ ਜਿਸ ਤਰ੍ਹਾਂ ਭਗਵਾਨ ਰਾਮ ਚੰਦਰ ਜੀ ਨੇ ਆਣ ਕੇ ਆਪਣੀ ਅਯੁੱਧਿਆ ਨਗਰੀ ਦੀ ਸੰਭਾਲ ਕੀਤੀ ਸੀ, ਇਸੇ ਤਰ੍ਹਾਂ ਮੰਨੋ ਕਿ ਲੰਮੇ ਸਮੇਂ ਤੋਂ ਬਾਅਦ ਹੁਣ ਸਤਿਗੁਰੂ ਜੀ ਆਨੰਦਪੁਰ ਦੇ ਵਿੱਚ ਆਏ ਨੇ ਤੇ ਆਪਣੀ ਨਗਰੀ ਨੂੰ ਸਾਂਭਿਆ। ਜੈਸੇ ਪਰ ਹੁਤ ਹੱਥ ਦਤਨ ਕੇ ਪੂਤ ਗਣ, ਬਹੁਰ ਬਸਾਏ ਦੇਵ ਲੋਕ ਸੁਖ ਕਾਰਕਾ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਇੰਦਰ ਨੇ ਪਹਿਲਾਂ ਦੈਂਤਾਂ ਦੇ ਪੁੱਤਰ ਮਾਰ ਕੇ ਸੁਖ ਕਰਨ ਵਾਲੇ ਸਵਰਗ ਨੂੰ ਵਸਾਇਆ ਸੀ, ਇਸੇ ਤਰ੍ਹਾਂ ਮੰਨੋ ਕਿ ਸਤਿਗੁਰਾਂ ਨੇ ਸੋਭਾ ਨੂੰ ਵਧਾਇਆ ਹੈ ਆਨੰਦਪੁਰ ਨਗਰੀ ਦੇ ਨੂੰ। ਤੈਸੇ ਸ੍ਰੀ ਗੋਬਿੰਦ ਸਿੰਘ ਭਾਵ ਟੋਕ ਜੀਤ ਜੰਗ, ਆਣ ਕੇ ਆਨੰਦਪੁਰ ਬਸੇ ਦੇਸ਼ ਚਾਰੁਕਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹਿਲਾਂ ਕੇ ਪੌਂਟੇ ਦੇ ਵਿੱਚ ਟਿਕੇ ਹੋਏ ਸਨ, ਉਥੇ ਜੰਗ ਕਰਕੇ ਵੈਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ ਹੈ ਤੇ ਹੁਣ ਆਪਣੀ ਆਨੰਦਪੁਰ ਨਗਰੀ ਦੇ ਵਿੱਚ ਪਹੁੰਚ ਗਏ ਨੇ। ਬਸੇ ਨਾਰ ਨਰ ਬ੍ਰਿੰਦ ਲਹਿਓ ਆਨੰਦ ਬਿਲੰਦ, ਸਭ ਦੋਹਾਂ ਕੀਨ ਮੁਕੰਦ ਸ੍ਰੀ ਮੁਖ ਤੇ ਇਮ ਲਿਖਵੋ ਤਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਨੁੱਖਾਂ ਵਸਣ ਵਾਲਿਆਂ ਨੂੰ ਆਨੰਦਪੁਰ ਨਗਰੀ ਦੇ ਵਿੱਚ ਵਸਾਇਆ, ਜਿਨ੍ਹਾਂ ਨੇ ਵੱਡੇ ਆਨੰਦ ਦੀ ਪ੍ਰਾਪਤੀ ਕੀਤੀ ਹੈ ਆਨੰਦਪੁਰ ਨਗਰੀ ਦੇ ਵਿੱਚ ਵਸ ਕੇ। ਕਵੀ ਜੀ ਲਿਖਦੇ ਨੇ ਦੋਹਾ ਕੀਨ ਮੁਕੰਦ ਸ੍ਰੀ ਮੁਖ ਤੇ ਇਮ ਲਿਖਵੋ ਤਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਕਤੀ ਦੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਥਾਏ ਇੱਕ ਦੋਹਰਾ ਵੀ ਲਿਖਿਆ ਹੈ। ਕਵੀ ਜੀ ਉਸ ਦੋਹਰੇ ਦਾ ਜ਼ਿਕਰ ਕਰਦੇ ਨੇ। ਸ੍ਰੀ ਮੁਖ ਵਾਕ ਦੋਹਰਾ ਜੁਦ ਜੀਤ ਆਏ ਜਗੈ ਟਿਕੇ ਨਾ ਤਿੰਨ ਪੁਰ ਪਾਮ ਕਾਹ ਲੂਰ ਮੇ ਬਾਂਧਿਓ ਆਣ ਅਨੰਦਪੁਰ ਗਾਮ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਜੁੱਧ ਜਿੱਤਣ ਤੋਂ ਬਾਅਦ ਪੌਂਟੇ ਨਗਰੇ ਦੇ ਵਿੱਚ ਸਾਡੇ ਪੈਰ ਨਹੀਂ ਟਿਕੇ, ਇਸ ਕਰਕੇ ਅਸੀਂ ਕਹਿਲੂਰ ਦੀ ਰਿਆਸਤ ਦੇ ਵਿੱਚ ਆਣ ਕੇ ਅਨੰਦਪੁਰ ਨਗਰੀ ਨੂੰ ਬੰਨਿਆ। ਹੁਣ ਬੰਨਣ ਤੋਂ ਭਾਵ ਇੱਥੇ ਨਵੀਂ ਰਚਨਾ ਤੋਂ ਨਹੀਂ ਹੈ। ਸੰਪਾਦਕ ਜੀ ਲਿਖਦੇ ਨੇ ਕਿ ਬੰਨਣ ਦਾ ਭਾਵ ਨਵੇਂ ਸਿਰ ਸਾਜਣਾ ਨਹੀਂ ਹੈ, ਪਰ ਅਗਲੇ ਨੂੰ ਕਿਲੇ ਕੋਟ ਆਦਿ ਸਮਾਨਾਂ ਦੇ ਨਾਲ ਸੁਰੱਖਿਅਤ ਕਰਨ ਤੋਂ ਹੈ, ਕਿਉਂਕਿ ਹੁਣ ਰਾਜਨੀਤੀ ਦੱਸਦੀ ਹੈ ਕਿ ਰਾਜੇ ਜੇ ਆਣ ਪਏ ਤਾਂ ਯੁੱਧ ਜ਼ਰੂਰ ਕਰਨਾ ਪਵੇਗਾ। ਦੂਸਰੇ ਪੌਂਟੇ ਜਾਣ ਮਗਰੋਂ ਵਪਾਰੀ ਤੇ ਹੋਰ ਲੋਕ ਬਹੁਤ ਚਲੇ ਗਏ ਸਨ, ਬੇਰੌਣਕੀ ਹੋ ਗਈ ਸੀ, ਸੋ ਮੁੜ ਕੇ ਆਣ ਕੇ ਆਬਾਦ ਕੀਤਾ ਹੈ ਅਨੰਦਪੁਰ ਨਗਰੀ ਨੂੰ ਤੇ ਰੌਣਕ ਵਧੀ ਹੈ। ਕਹਿਣ ਤੋਂ ਪਾਵੇ ਹੈ ਕਿ ਅਨੰਦਪੁਰ ਨਗਰੀ ਤੇ ਪਹਿਲਾਂ ਵੀ ਵਸਦੀ ਸੀ, ਕਿਉਂਕਿ ਅਨੰਦਪੁਰ ਨਗਰੀ ਨੂੰ ਇਤਿਹਾਸ ਦੇ ਮੁਤਾਬਕ ਸਤਿਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਉੱਥੇ ਪਹੁੰਚੇ। ਹੁਣ ਕਵੀ ਜੀ ਇਹ ਬਿਆਨ ਕਰ ਰਹੇ ਨੇ ਕਿ ਨਗਰੀ ਤੇ ਭਾਵੇਂ ਸਤਿਗੁਰੂ ਤੇਗ ਬਹਾਦਰ ਤੋਂ ਵਸਦੀ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਡੇਰਾ ਲਾਇਆ ਤੇ ਬਹੁਤ ਜ਼ਿਆਦਾ ਰੌਣਕ ਵਧੀ, ਪਰ ਜਦੋਂ ਸਤਿਗੁਰੂ ਜੀ ਪੌਂਟੇ ਚਲੇ ਗਏ ਤੇ ਫਿਰ ਬੇਰੌਣਕੀ ਛਾ ਗਈ ਹੈ। ਹੁਣ ਨਵੇਂ ਸਿਰੇ ਤੋਂ ਮਾਨੋ ਕਿ ਬਹੁਤੇ ਸਾਰੇ ਲੋਕਾਂ ਨੂੰ ਵਸਾਇਆ, ਜਿਸ ਕਰਕੇ ਅਨੰਦਪੁਰ ਨਗਰੀ ਦੀ ਸੋਭਾ ਬਹੁਤ ਜ਼ਿਆਦਾ ਹੋਰ ਵੀ ਚੌਣੀ ਵਧੀ। ਹੇਰ ਤਸਵੇਰ ਕਾ ਰੂੜ ਤਖੇਰ ਕੋ ਅਨੇਕ ਲੇ ਬਡੇਰ ਕੋ ਅਨਕ ਬਨ ਗਾਹੀ। ਕਵੀ ਸੰਤੋਖ ਸਿੰਘ ਜੀ ਹੁਣ ਲਿਖਦੇ ਨੇ ਕਿ ਸਤਿਗੁਰਾਂ ਦਾ ਨਿਤ ਕਰਮ ਕੀ ਹੈ, ਭਾਵ ਕਿ ਰੋਜ਼ ਸਤਿਗੁਰੂ ਜੀ ਕੀ ਕੁਝ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ ਨੇ। ਅਨੇਕ ਲੇ ਬਡੇਰ ਕੋ ਆਪਣੀ ਬਹੁਤੀ ਸਾਰੀ ਸੈਨਾ ਨੂੰ ਨਾਲ ਸਤਿਗੁਰੂ ਜੀ ਲੈ ਕੇ ਜਾਂਦੇ ਨੇ, ਬਹੁਤੇ ਸਾਰੇ ਜੰਗਲ ਨੂੰ ਜਾ ਕੇ ਗਾਉਂਦੇ ਨੇ। ਦੁੰਦਬ ਬਜਤ ਬਾਡੀ ਬੰਬ ਕੋ ਗਜਤ ਉਤਸਾਸ ਸਜਤ ਸੁਣ ਸੂਰਮਾ ਉਮਾਹੀ। ਸ਼ਿਕਾਰ ਖੇਡਣ ਦੇ ਵਾਸਤੇ ਜਦੋਂ ਜਾਂਦੇ ਨੇ ਤੇ ਬਹੁਤ ਵੱਡੇ ਨਗਾਰੇ ਖੜਕਾਏ ਜਾਂਦੇ ਨੇ, ਉੱਚੀ ਧੁਨ ਨਗਾਰਿਆਂ ਦੇ ਵਿੱਚੋਂ ਪੈਦਾ ਹੁੰਦੀ ਹੈ, ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਸਜੇ ਹੋਏ ਸਤਿਗੁਰਾਂ ਦੇ ਸੂਰਮੇ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪੈਦਾ ਹੁੰਦਾ। ਚੀਤੇ ਯਾਰ ਬਾਜ ਸੁਣ ਛਿਕਰੇ ਲੈ ਸੰਗ ਕਾਣੇ ਹਾਣੇ ਮ੍ਰਿਗ ਸਸੇ ਕੋਲ ਜਾਣ ਦੇਣਾ ਤਾਂ ਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਦੇ ਨੇ, ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਜੀ ਚੀਤਿਆਂ ਨੂੰ ਬਾਜਾਂ ਨੂੰ ਕੁੱਤਿਆਂ ਨੂੰ ਤੇ ਸ਼ਿਕਰਿਆਂ ਆਦਿਕ ਜਾਨਵਰਾਂ ਨੂੰ ਲੈ ਕੇ ਜਾਂਦੇ ਨੇ। ਸ਼ਿਕਰਾ ਜਿਹੜਾ ਜਾਨਵਰ ਹੈ ਇਹਨੂੰ ਗੁਲਾਬ ਚਸ਼ਮ ਵੀ ਆਖਿਆ ਜਾਂਦਾ ਹੈ, ਇੱਕ ਸ਼ਿਕਾਰੀ ਪੰਛੀ ਹੈ ਜਿਹਦਾ ਨਾਮ ਹੈ ਸ਼ਿਕਰਾ। ਭਾਈ ਕਾਨ ਸਿੰਘ ਜੀ ਨਾਭਾ ਇਸ ਸ਼ਿਕਰੇ ਦੇ ਬਾਰੇ ਇਸ ਤਰ੍ਹਾਂ ਆਪਣਾ ਬਿਆਨ ਦਿੰਦੇ ਨੇ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜੋ ਬਾਸ਼ੇ ਤੋਂ ਛੋਟਾ ਹੁੰਦਾ ਹੈ ਇਹ ਮਦੀਨ ਹੈ, ਇਹਦੇ ਨਰ ਦਾ ਨਾਮ ਚਚਕ ਅਥਵਾ ਚਿਪਕ ਹੈ, ਸ਼ਿਕਰਾ ਸਦਾ ਪੰਜਾਬ ਦੇ ਵਿੱਚ ਹੀ ਰਹਿੰਦਾ ਹੈ ਅਤੇ ਆਂਡੇ ਵੀ ਇੱਥੇ ਹੀ ਦਿੰਦਾ ਹੈ, ਆਲਣਾ ਦਰਖਤਾਂ ਦੇ ਉੱਤੇ ਬਣਾਉਂਦਾ ਹੈ, ਇਸ ਨਾਲ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਪੰਛੀਆਂ ਉੱਪਰ ਇਹ ਮੁੱਠੀ ਤੋਂ ਛੱਡੀਦਾ, ਉਹਨੂੰ ਆਖਿਆ ਜਾਂਦਾ ਸ਼ਿਕਰਾ। ਜਿਸ ਤਰ੍ਹਾਂ ਕਿ ਸਤਿਗੁਰੂ ਜੀ ਆਮ ਤੌਰ ਦੇ ਉੱਤੇ ਬਾਜ ਰੱਖਦੇ ਸਨ, ਜਿਹਨੂੰ ਕਿ ਆਪਣੀ ਮੁੱਠੀ ਦੇ ਉੱਤੇ ਸਤਿਗੁਰੂ ਜੀ ਬਿਠਾ ਕੇ ਰੱਖਦੇ ਸਨ, ਆਮ ਤੌਰ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਉਹਨਾਂ ਬਹੁਤੀਆਂ ਸਾਰੀਆਂ ਤਸਵੀਰਾਂ ਦੇ ਵਿੱਚ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਦਰਸ਼ਨ ਦਿਖਾਇਆ ਗਿਆ ਕਿ ਸਤਿਗੁਰਾਂ ਨੇ ਆਪਣੀ ਮੁੱਠੀ ਦੇ ਉੱਤੇ ਬਾਜ ਨੂੰ ਬਿਠਾਇਆ ਹੁੰਦਾ, ਭਾਵ ਕਿ ਉਸ ਨੂੰ ਮੁੱਠੀ ਦੇ ਉੱਤੋਂ ਹੀ ਛੱਡ ਦਿੰਦੇ ਨੇ ਬਾਜ ਨੂੰ। ਇਸੇ ਤਰ੍ਹਾਂ ਜਿਹੜਾ ਸ਼ਿਕਰਾ ਹੈ ਇਹ ਵੀ ਮੁੱਠ ਦੇ ਉੱਤੇ ਬਿਠਾਇਆ ਜਾਂਦਾ ਤੇ ਜਦੋਂ ਸ਼ਿਕਾਰ ਖੇਡਿਆ ਜਾਂਦਾ ਫਿਰ ਮੁੱਠੀ ਤੋਂ ਇਸ ਨੂੰ ਉਡਾਇਆ ਜਾਂਦਾ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਸ਼ਿਕਰਿਆਂ ਨੂੰ ਕੁੱਤਿਆਂ ਨੂੰ ਬਾਜਾਂ ਨੂੰ ਚੇਤਿਆਂ ਨੂੰ ਨਾਲ ਲੈ ਕੇ ਜਾਂਦੇ ਨੇ। ਹਣੇ ਮ੍ਰਿਗ ਸਸੇ ਕੋਲ ਜਾਣ ਦੇਣਾ ਤਾਹੇ ਕੇ। ਇਹ ਜਿਹੜੇ ਸਤਿਗੁਰਾਂ ਦੇ ਸ਼ਿਕਾਰੀ ਪੰਛੇ ਨੇ, ਇਹ ਮਾਨੋ ਕੇ ਹਿਰਨਾਂ ਨੂੰ, ਸਿਆਂ ਨੂੰ ਭਾਵ ਕੇ ਖਰਗੋਸ਼ਾਂ ਨੂੰ, ਇਸ ਤਰ੍ਹਾਂ ਦੇ ਜਾਨਵਰਾਂ ਨੂੰ ਜਾਣ ਨਹੀਂ ਦਿੰਦੇ। ਕਹਿਣ ਤੋਂ ਭਾਵ ਕਿ ਇਹਨਾਂ ਜਨੌਰਾਂ ਨੂੰ ਉਹ ਝੱਟ ਹੀ ਦਬੋਚ ਲੈਂਦੇ। ਦੂਜਨ ਕੀ ਛਾਤੀ ਦਰ ਸੱਜਣ ਕੋ ਮੋਦ ਕਰ, ਚੋਰ ਠੱਗ ਪ੍ਰਾਣ ਹਰ ਨੀਤ ਨਿਰ ਬਾਹੀ। ਭਾਵ ਕੇ ਦੁਰਜਨਾਂ ਦੀ ਜਿਹੜੀ ਛਾਤੀ ਹੈ ਉਹ ਬਹੁਤ ਜਿਆਦਾ ਸਰਦੀ ਹੈ, ਸੱਜਣਾਂ ਨੂੰ ਬਹੁਤ ਜਿਆਦਾ ਸਤਿਗੁਰਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ, ਜਿਹੜੇ ਚੋਰ ਤੇ ਠੱਗ ਨੇ ਉਹਨਾਂ ਨੂੰ ਮੌਤ ਦਾ ਭੈ ਆਉਂਦਾ। ਸਤਿਗੁਰ ਬਿਨ ਦਲ ਝੜ ਬਹੁਤ ਹਰ ਬਲ, ਕਾਹਲੂਰ ਗ੍ਰਾਮਣ ਮੈਂ ਤਾਸ ਉਪ ਜਾਵਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਸਤਿਗੁਰਾਂ ਤੋਂ ਬਗੈਰ ਵੀ ਸਤਿਗੁਰਾਂ ਦੀ ਜਿਹੜੀ ਫੌਜ ਹੈ ਉਹ ਬਹੁਤੇ ਬਲ ਨੂੰ ਧਾਰਨ ਕਰਕੇ ਕਹਿਲੂਰ ਦੀ ਰਿਆਸਤ ਦੇ ਵਿੱਚ ਫਿਰਦੀ ਹੈ। ਜਿਹੜੇ ਕਿ ਪਿੰਡ ਨੇ ਉਹਨਾਂ ਨੂੰ ਬਹੁਤਾ ਜ਼ਿਆਦਾ ਸਤਿਗੁਰਾਂ ਦੀ ਫੌਜ ਡਰ ਦਿੰਦੀ। ਮੇਲੇ ਪੇਟ ਦੇਤ ਤਾਂ ਕੇ ਰੱਖਿਅਕ ਬਣੇ ਸਭ, ਬੇਮੁਖ ਕੋ ਲੂਟ ਲੇ ਮਨ ਬਿਨ ਸਭ ਹੀ। ਹੁਣ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਕਈ ਕਈ ਵਾਰੀ ਸਤਿਗੁਰੂ ਜੀ ਨਹੀਂ ਜਾਂਦੇ ਪਰ ਸਤਿਗੁਰਾਂ ਦੇ ਜਿਹੜੇ ਸੂਰਮੇ ਨੇ, ਸੈਨਾ ਦੇ ਵਿੱਚ ਜਿਹੜੇ ਸ਼ਾਮਲ ਨੇ, ਉਹ ਜਾਂਦੇ ਨੇ। ਜਿਹੜਾ ਭੇਟਾ ਦੇ ਕੇ ਇਹਨਾਂ ਨੂੰ ਮਿਲਦਾ ਉਹਦੀ ਤੇ ਰੱਖਿਆ ਕਰਦੇ ਨੇ। ਬੇਮੁਖ ਕੋ ਲੂਟ ਲੇਹੇ ਮਾਣ ਬਿਨ ਸਾਵਹੀ, ਤੇ ਜਿਹੜੇ ਬੇਮੁਖ ਨੇ ਉਹਨਾਂ ਦੀ ਲੁੱਟ ਮਾਰ ਕਰਦੇ ਨੇ, ਉਹਨਾਂ ਨੂੰ ਖਤਮ ਵੀ ਕਰ ਦਿੰਦੇ ਨੇ। ਹੁਣ ਬੇਮੁਖ ਤੋਂ ਮੁਰਾਦ ਨਮਕ ਹਰਾਮਾਂ ਦੀ ਹੈ ਜਾਂ ਵੈਰ ਭਾਵ ਵਾਲਿਆਂ ਦੀ। ਅਨ ਬ੍ਰਿਧ ਛਿਨ ਆਜਾ ਪੁੱਤ ਜਿਤ ਛਿਨ ਲੇਤ, ਦੂਧ ਦੱਦ ਬਸਨ ਆਵਸਨ ਉਠਾਵਹੀ। ਕਵੀ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਅੰਨ ਕਈਆਂ ਤੋਂ ਖੋ ਲੈਂਦੇ ਨੇ। ਕਵੀ ਜੀ ਲਿਖਦੇ ਨੇ, ਦੁੱਧ ਦੱਧ ਬਾਸਨ ਅਵਾਸਨ ਉਠਾਵੇਂ, ਉਹਨਾਂ ਦੇ ਘਰਾਂ ਦੇ ਵਿੱਚੋਂ ਦੁੱਧ ਦਹੀਂ ਦੇ ਭਾਂਡਿਆਂ ਨੂੰ ਉਠਾ ਲੈਂਦੇ। ਸੰਚ ਕਸ ਲੇਤ ਬੋਲੇ ਮੁੜ ਕੋ ਚਿਰਕ ਦੇਤ, ਮਾਰ ਕੂਟ ਨੀਤ ਹੋਤ ਜਤਰ ਤਤਰ ਜਾਵਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਧਰ ਕਿੱਧਰ ਜਾਂਦੇ ਨੇ ਬਹੁਤਾ ਜ਼ਿਆਦਾ ਮਾਰ ਕੁੱਟ ਕੀਤੀ ਜਾਂਦੀ ਹੈ। ਬੋਲੇ ਮੂੜ ਚਿਰਕ ਕੋ ਦੇਤ, ਭਾਵ ਕਿ ਜੇ ਕਿਸੇ ਨੇ ਘਾਹ ਵੱਢ ਕੇ ਇਕੱਠਾ ਕੀਤਾ ਹੁੰਦਾ ਤੇ ਉਹਨੂੰ ਖੋ ਲੈਂਦੇ ਨੇ ਜ਼ਬਰਦਸਤੀ ਜਾ ਕੇ, ਤੇ ਜੇਕਰ ਅੱਗੋਂ ਕੋਈ ਬੋਲਦਾ ਹੈ ਤੇ ਫੇਰ ਉਸ ਨੂੰ ਦੰਡ ਦਿੱਤਾ ਜਾਂਦਾ, ਝਿੜਕਾਂ ਦਿੱਤੀਆਂ ਜਾਂਦੀਆਂ ਨੇ, ਮਾਰਿਆ ਵੀ ਜਾਂਦਾ। ਗ੍ਰਾਮਣ ਕੇ ਨਾਰੇ ਮਤਾਮਣ ਕੇ ਦੁੱਖ ਭਰ, ਨਾਹਣ ਆਰਾਮ ਪਾਏ ਜਾਤ ਹੈ ਪੁਕਾਰ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡਾਂ ਦੇ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਏ ਨੇ। ਸੰਪਾਦਕ ਜੀ ਲਿਖਦੇ ਨੇ, ਇਹਨਾਂ ਦਾ ਅਸਲ ਅਰਥ ਜਾ ਕੇ ਅੱਗੇ ਖੁੱਲੇਗਾ। ਸੰਪਾਦਕ ਜੀ ਲਿਖਦੇ ਨੇ ਕਿ ਸ਼ਿਕਾਰ ਸੈਰ ਨੂੰ ਬਾਹਰ ਗਏ ਦੁੱਧ ਦਹੀਂ ਘਾਹ ਜੋ ਲੋੜ ਪੈਂਦੀ ਹੈ ਸੋ ਲੈ ਲੈਂਦੇ ਹਨ, ਅਰ ਮੁੱਲ ਵੀ ਦਿੰਦੇ ਹਨ। ਰੌਲਾ ਇਹ ਪੈਂਦਾ ਹੈ ਕਿ ਪਹਾੜੀਏ ਦੇਣ ਤੋਂ ਨਾ ਕਰਦੇ ਨੇ ਤੇ ਅੱਗੋਂ ਆਕੜਦੇ ਨੇ। ਇਹ ਲੋਕ ਜੋ ਸਿਪਾਹੀ ਹਨ ਫੇਰ ਲੋੜੀ ਦੀਆਂ ਚੀਜ਼ਾਂ ਪੈਸੇ ਦੇ ਕੇ ਖੋ ਲੈਂਦੇ ਹਨ। ਇਹ ਲਸ਼ਕਰਾਂ ਦੀ ਆਮ ਤਰ੍ਹਾਂ ਦੀ ਨੀਤੀ ਦੀ ਗੱਲ ਹੈ, ਕਵੀ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਇਸ ਤੋਂ ਇਲਾਵਾ ਇਸ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਹਨ। ਪੀਣ ਵਿੱਚ ਆਨੰਦਪੁਰ ਰਹਿ ਬਹੁਤੀ, ਸਿੱਖ ਖੁੱਲੀ ਆਜ਼ਾਦੀ ਦੀ ਕਾਰ ਕਰਦੇ, ਜੰਗੀ ਜੰਗ ਦੇ ਨਿਤ ਵਿਹਾਰ ਕਰਦੇ, ਭਗਤ ਬੈਠ ਕੇ ਯਾਦ ਕਰਤਾਰ ਕਰਦੇ, ਨੰਗੇ ਭੁੱਖੇ ਹਜ਼ਾਰਾਂ ਗੁਜ਼ਾਰਾ ਕਰਦੇ, ਸਤ ਗੁਰੂ ਜੀ ਧਰਮ ਪ੍ਰਚਾਰ ਕਰਦੇ, ਮਾਇਆ ਰੋਜ਼ ਬੇਅੰਤ ਹੀ ਆ ਜਾਵੇ, ਅੱਗੋਂ ਖਰਚ ਵੀ ਬੇਸ਼ੁਮਾਰ ਕਰਦੇ, ਦਾਣਾ ਘਿਓ ਮਿੱਠਾ ਰਸਦ ਕਾ ਬਾਲਣ, ਜਿਵੇਂ ਮਿਲਦਾ ਲੈ ਗੁਜ਼ਾਰ ਕਰਦੇ, ਹੋਰ ਸਭ ਚੀਜ਼ਾਂ ਬਾਹਰੋਂ ਆ ਜਾਵਣ, ਜਿਵੇਂ ਹੋਵੇ ਤਿਵੇਂ ਨਿਰਵਾਹ ਕਰਦੇ, ਬਾਲਣ ਕਾਸੇ ਪਾਸ ਦੇ ਜੰਗਲਾਂ ਤੋਂ ਕੱਠਾ ਨਿਤ ਹੀ ਸਿੱਖ ਹੁਸ਼ਿਆਰ ਕਰਦੇ, ਕੱਚੇ ਅਕਲ ਦੇ ਲੋਕ ਪਹਾੜੀਏ ਜੋ ਸਿੱਖਾਂ ਨਾਲ ਕੁਪਤ ਰਿਹਾੜ ਕਰਦੇ, ਇਹੋ ਕੁਪਤ ਇਸੇ ਤਰ੍ਹਾਂ ਰਹੇ ਲੱਗਾ,
राजे पास जानित पुकार कर दे सानू गुरु दे सिख करतार सिंगा वसन देव दे नहीं खुआर कर दे।
हुण कवि करतार सिंह जी कलास वाली लिखते ने कि बहुते ज्यादा लोग तंग ने क्योंकि सतगुरु सच्चे पातशाह जी दे जेड़े सूरमे ने ऐसी कार नू वरतदे ने कुपत दोवां तरफां दा छड़िया रहिंदा है। इस करके जेड़े कहलू रियासत दे पिंडां दे लोग सन ओ बहुती वारी ही राजे भीम चंद नू जाके कहिंदे ने कि तुसी कोई गुरु दा ते गुरु दी सेना दा इंतजाम करो ये सानू बहुत ज्यादा दुखी कर रहे ने। इस तरह राजे नू बहुती वारी लोगां ने जाके आख्या। सो साध संगत जी समय दी समाप्ति है। कल नू ग्रंथाकार भाई संतोख सिंह जी जिस तरीके दे नाल इस अगली कथा नू अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्या ही अर्जा करदा होया। मैं इत्थे ही कथा नू विश्राम दे के सारी साध संगत तों खिमा दा जाचका।
हे अचोते हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंद को मेरी है परनाम।
एको ओंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिरंगत गुर ते अमरदास रामदास हुई सहाय अर्जन हर गोविंद नो सिमरो श्री हर राय श्री हर कृष्ण जी ते आईया जिस डिठिया सब दुख जाए तेग बहादुर सिमरिया करण औने दावै ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी लई मिलाए वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्ना ने कलयुग विच सुच सोत ते नाम बाणी दा प्रवाह दिता चलाए सर्व कला सम्राट श्री सतगुरु जगजीत सिंह सच्चे पातशाह जी सिमरिया जिन्ना दी महिमा कही ना जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जीओ असीं सदा ही भुलण हार हां आप सदा ही बख्शिंद पिता हो दरों घरों सिखी सिदक बख्शो बेमुख होके न मरिये पातशाह जी धरती ते धर्मताओ महामलेश दा नाश करो अपने संत खालसे दा प्रकाश करो गऊ गरीब दे कष्ट नू दूर करो कुल सृष्टि आप जी दा पवित्र नाम जपे किसे नू दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साडिया मना ते वसाउणा जोगा परियां तेसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतियां नू एकाग्रता बख्शो ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਪਾਣੇ ਸਰਬੱਤ ਦਾ ਭਲਾ।